को जो कर डाल तन तन साहब श्री गुरु ग्रंथ साहब जी दी निगी जी गोद आनंद मान रही गुरु रूप प्यारी सत्संग जी हम मन बिरतियां कागर करिए गुरु चरणा चलवाई हाजरियां लवादियां मन बिरतियां कागर करते हैं गज के बोलना जी ओ आए गुरु जी का खालसा ओ आए गुरु जी की फतेह गुरु प्यारियों जदों परमात्मा वो अकाल पुरख इस मन ते कृपा करता है इस मन ते रहमत करता है इस मन ते दया करता है उदों परमात्मा इस मन नू मनुख शरीर विच भेज दिंदा है मनुख जन्म विच भेज दिंदा है मनुखा जन्म जिहड़ा है बड़मुला है अमोलक है बाणी चो पढ़ो ध्यान नाल वड्डे भाग ते शरीर पाया दे मना जदों तेरे वड्डे भाग हुंदे ने उदों तैनूं इस शरीर की प्राप्ति हुंदी है जिहड़ा शरीर तैनूं मना मिलिया है ये तेनों केवल तो केवल गुरु चरणा विच जुड़ के ते अपने आप नूं भव सागर चों बाहर कढ़न लई मिलिया क्योंकि तू 84 दे गेड़ विच पिया है और इस 84 दे गेड़ विच पिया तेनों जुगा जुग बीत हो गए हुण तेरे ते कृपा हुई है हुण तेनों समा मिलिया जिस समय दे अंदर तू अपने आप की पहचान कर सकता है और अपने आप नू वापस उस घर विच ले जा सकता है अपने आप नू वापस उस रूप विच ले जा सकता है जिस रूप चो विछड़िया तेन जुगा जुग बीत गए ने हुण ध्यान देना हुण इहदा मन आ इहनू मानस दा शरीर मिलिया कदों इन्हू मिले जाके कल युग के अंदर जदों इस मन में यह शरीर प्राप्त होया धन गुरु अमरदास महाराज जी 429 अंग के उत्ते समझाउन लगे इस मन कहते मना तेनों इस युग के अंदर यह शरीर प्राप्त होया है यह समा तेनों मिले है अपने आप की पहचान करन लई ये तेरे दी कृपा हुई है ते मना आ मैं तेनू समझावा कि इस कृपा नू सांभना किवें और इस भव सागर चो पार लंघना किवें जिहड़ी युक्ति है जिहड़ी तेनू इस युग विच भव सागर चो पार लंघा सकती है किहड़ी बेड़ी है किहड़ा जहाज है किहड़ा जरिया है जिहड़ा तेनू भव सागर चो पार लंघा सकता है ते धन गुरु अमरदास महाराज इस मन नू समझाउण लगे उनके मना विचार कर जरा की कह लगे कहते इस युग में शोभा नाम की हम इतने अपने विचार करनी है कि गुरु अमरदास महाराज ने कहा इस युग में शोभा नाम की इस युग में युग बड़े व्यतीत हुए पर इस मन को समझाने लगे कहते मना तेनों हम शरीर मिले मनुख का तो कभी विचार करके दे इस युग में जिस युग के तेनों यह समा मिलया ना जिस युग के तेनों यह शरीर मिलया है इस युग में शोभा नाम की कहते इस युग के अंदर शोभा वड्याई कि नाम की है केवल तो केवल फिर दसना कहते बननावे शुभ ना हो कहते बिना नाम तो तेरी दरगाह तक पहुंचने ली जिहड़ी दात तेन चाहिए वह तेन मिलनी नहीं है हुण विचार करना असीं करदे सब कुछ है गुरु चरणा नाल असीं जुड़े हाँ गुरु चरणा दे नाल जुड़ के असीं कर्म कांड करते हैं यह नहीं कि असीं नहीं करते करने करते हैं कर्म कांड करद कभी असीं मन विच विचार पैदा नहीं कीती कि जो असीं करदे पए हैं कि इहदे करन दे नाल सानूं परमात्मा की प्राप्ति होगी कि जो असीं करदे पए हैं इहदे करन दे नाल साडे मन की जिहड़ी मैल है लथ जाएगी ਜੋ ਅਸੀਂ ਕਰਦੇ ਪਏ ਹਾਂ ਕੀ ਕਰ ਕਰਕੇ ਅਸੀਂ ਦੁਬਾਰਾ ਉਸ ਰੂਪ 'ਚ ਜਾ ਸਕਦੇ ਹਾਂ ਜਿਸ ਰੂਪ 'ਚੋਂ ਅਸੀਂ ਜਨਮ ਲਿਆ, ਪੈਦਾ ਹੋਏ ਹਾਂ, ਪ੍ਰਗਟ ਹੋਏ ਹਾਂ, ਜੁਦਾ ਹੋਏ ਹਾਂ, ਅਸੀਂ ਕਦੀ ਨਹੀਂ ਵਿਚਾਰ ਰਿਹਾ, ਤੁਹਾਨੂੰ ਲੋੜ ਨਹੀਂ ਪਈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੱਲ ਕਹੀ, ਕਹਿੰਦੇ ਜਿਹੜਾ ਕਲਯੁੱਗ ਹੈ, ਇਸ ਯੁੱਗ ਮੇਂ ਸੋਭਾ ਨਾਮ, ਕਹਿੰਦੇ ਇਸ ਯੁੱਗ ਦੇ ਅੰਦਰ ਨਾਮ ਦੀ ਵਡਿਆਈ ਹੈ, ਸ਼ਬਦ ਦੀ ਵਡਿਆਈ ਹੈ। ਬਿਨਾਂ ਨਾਮ ਤੋਂ ਮਨਾ ਤੈਨੂੰ ਉੱਥੇ ਕਿਸੇ ਨੇ ਪੁੱਛਣਾ, ਤੇਰਾ ਛੁਟਕਾਰਾ ਹੋਣਾ ਹੀ ਨਹੀਂ, ਤੇਰੇ ਕੋਲ ਵਾਪਸ ਉਸ ਰੂਪ 'ਚ ਜਾਇਆ ਹੀ ਨਹੀਂ ਜਾਣਾ। ਹੁਣ ਆਪ ਜੀ ਨੇ ਧਿਆਨ ਦੇਣਾ ਜ਼ਰਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਵੀ ਇਹ ਮਨ ਗੁਰੂ ਘਰ ਆਉਂਦਾ ਤਾਂ ਜ਼ਰੂਰ ਹੈ, ਪਰ ਗੁਰੂ ਘਰ ਆ ਕੇ ਕਦੀ ਵਿਚਾਰਦਾ ਨਹੀਂ ਹੈ। ਕੀ ਨਹੀਂ ਵਿਚਾਰਦਾ? ਕਿ ਉਹ ਕਿਹੜੀ ਯੁਕਤੀ ਹੈ, ਕਿਹੜਾ ਤਰੀਕਾ ਹੈ, ਕਿਹੜਾ ਜਹਾਜ਼ ਆ ਜਿਹਦੇ ਨਾਲ ਮੈਂ ਭਵ ਸਕਰ ਤੋਂ ਪਾਰ ਲੰਘ ਸਕਦਾ, ਮੈਂ ਪਾਰ ਜਾ ਸਕਦਾ। ਕਦੀ ਮਨ ਵਿੱਚ ਵਿਚਾਰ ਨਹੀਂ ਪੈਦਾ ਹੁੰਦੀ ਅਤੇ ਬੜਾ ਕੁਝ ਕਰਦਾ। ਫਿਰ ਧਿਆਨ ਦਿਓ, ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੇ। ਗੁਰੂ ਨਾਨਕ ਪਾਤਸ਼ਾਹ ਸਮਝਾਉਣ ਲੱਗੇ, ਕਹਿੰਦੇ ਨਾ ਸਤ ਦੁਖੀਆ। ਕਹਿੰਦਾ ਮਨਾ ਗੱਲ ਯਾਦ ਕਰ ਵੀ ਇਸ ਸਰੀਰ ਨੂੰ ਤੂੰ ਜਿੰਨਾ ਮਰਜ਼ੀ ਦੁੱਖ ਦੇ ਦੇ, ਪਰ ਤੇਰੇ ਕੋਲ ਸੱਤ ਤੱਕ ਨਹੀਂ ਪਹੁੰਚਿਆ ਜਾਣਾ। ਨਾ ਸਤ ਦੁਖੀਆ, ਦੁਖੀਆ ਦਾ ਭਾਵ ਕਿ ਤੂੰ ਸਰੀਰ ਨੂੰ ਦੁੱਖ ਦਿੰਦਾ। ਗੁਰਬਾਣੀ ਪੜ੍ਹਦੇ ਜਦੋਂ ਆਪਾਂ, ਇਸ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨ ਨੇ ਵਿਚਾਰ ਲਿਖੀ ਹੈ, ਉਹਨਾਂ ਨੇ ਜ਼ਿੰਦਗੀ ਹੰਢਾ ਹੰਢਾ ਕੇ ਸਾਨੂੰ ਸਮਝਾਉਣਾ ਕੀਤਾ ਵੀ ਆਹ ਕੰਮ ਅਸੀਂ ਕਰਕੇ ਦੇਖਿਆ ਪਰ ਇਹਦੇ 'ਚੋਂ ਗੱਲ ਨਹੀਂ ਬਣੀ, ਆਹ ਕੰਮ ਅਸੀਂ ਕਰਕੇ ਦੇਖਿਆ ਤੇ ਇਹਦੇ 'ਚੋਂ ਸਾਨੂੰ ਪ੍ਰਕਾਸ਼ ਦੀ ਪ੍ਰਾਪਤੀ ਹੋਈ, ਪਰ ਅਸੀਂ ਨਹੀਂ ਵਿਚਾਰਿਆ। ਉਹਨੇ ਕਿਹਾ ਨਾ ਸਤ ਦੁਖੀਆ, ਦੁਖੀਆ ਦਾ ਭਾਵ ਕਿ ਸਰੀਰ ਨੂੰ ਦੁੱਖ ਦੇ ਕੇ ਸਤ ਦੀ ਪ੍ਰਾਪਤੀ ਨਹੀਂ ਹੁੰਦੀ, ਮਨ ਇਕਾਗਰ ਚਿੱਤ ਨਹੀਂ ਹੁੰਦਾ, ਮਨ ਸਥਿਰ ਨਹੀਂ ਹੁੰਦਾ, ਮਨ ਪਰਮਾਤਮਾ 'ਚ ਲੀਨ ਨਹੀਂ ਹੁੰਦਾ। ਹੁਣ ਦੁੱਖ ਕਿਹੜਾ? ਭਗਤ ਫਰੀਦ ਜੀ ਆਪਣੀ ਜ਼ਿੰਦਗੀ ਹੰਡਾਉਂਦੇ ਹੋਏ ਸੰਸਾਰ ਨੂੰ ਸਮਝਾਉਣ ਲੱਗੇ, ਕਹਿੰਦੇ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਡ ਨੰਬਾਲ। ਮਨ ਨੂੰ ਕਹਿੰਦੇ, ਕਹਿੰਦੇ ਮਨਾ ਇੱਕ ਕੰਮ ਕਰ, ਤਨ ਨਾ ਤਪਾਇ ਤਨੂਰ ਜਿਉ, ਤਨ ਸਰੀਰ, ਕਹਿੰਦੇ ਇਸ ਸਰੀਰ ਨੂੰ ਤੰਦੂਰ ਦੀ ਨਹੀਂ ਨਾ ਤਪਾ, ਅਤੇ ਬਾਲਣ ਹੱਡ ਨਾ ਬਾਲ, ਜਿਹੜੀਆਂ ਹੱਡੀਆਂ ਨਾ ਇਹਨਾਂ ਨੂੰ ਬਾਲਣ ਵਾਂਗੂ ਨਾ ਬਾਲ। ਕਹਿੰਦਾ ਭਾਵ ਕੀ ਇਸ਼ਾਰਾ ਕਰਦੇ ਆ ਕਿ ਮਨਾ ਇਸ ਸਰੀਰ ਨੂੰ ਦੁੱਖ ਨਾ ਦੇ, ਦੁੱਖ ਦੇ ਕੇ ਤੈਨੂੰ ਕੁਛ ਨਹੀਂ ਮਿਲਣਾ। ਅਸੀਂ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ, ਠੀਕ ਹੈ। ਉਹ ਕਹਿੰਦੇ ਇਹਨੂੰ ਨਾ ਖਪਾ। ਫਿਰ ਉਹਨਾਂ ਨੇ ਕੀ ਕਿਹਾ? ਕਹਿੰਦੇ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਕਹਿੰਦੇ ਸਿਰ ਪੈਰ ਨੂੰ ਘੁਮਾਉਣ ਦਾ, ਸਿਰ ਪੈਰ ਨੂੰ ਕਿਤੇ ਫਿਰਾਉਣ ਦਾ ਕੋਈ ਫਾਇਦਾ ਨਹੀਂ, ਅੰਦਰ ਪਿਰੀ ਨਿਹਾਲ, ਕਹਿੰਦੇ ਅੰਦਰ ਜਾ, ਉਹ ਪਰਮਾਤਮਾ ਤੇਰੇ ਅੰਦਰ ਬੈਠਾ, ਪ੍ਰਕਾਸ਼ ਤੇਰੇ ਅੰਦਰ ਆ, ਜਿਹਨੂੰ ਮਿਲ ਕੇ ਤੂੰ ਨਿਹਾਲ ਹੋਣਾ, ਜਿਹਨੂੰ ਮਿਲ ਕੇ ਤੂੰ ਖੁਸ਼ਹਾਲ ਹੋਣਾ, ਜਿਹਨੂੰ ਮਿਲ ਕੇ ਤੇਰੇ ਅੰਦਰ ਇੱਕ ਖੇੜਾ ਪੈਦਾ ਹੋਣਾ, ਜਿਹੜਾ ਤੈਨੂੰ ਖੇੜਾ ਵੇਖਿਆ ਜੁਗਾਂ ਜੁਗ ਬੀਤ ਗਏ, ਉਹ ਅੰਦਰ ਹੈ ਤੇਰੇ, ਸਭ ਕੁਛ ਬਾਹਰ ਨਹੀਂ ਹੈ ਕੁਛ ਵੀ। ਤੂੰ ਕੀ ਕਹਿਣ ਲੱਗੇ? ਕਹਿੰਦੇ ਇੱਦਾਂ ਕਰ ਵੀ ਇਹਨੂੰ ਦੁਖੀ ਨਾ ਕਰ। ਅਸੀਂ ਸਰੀਰ ਨੂੰ ਦੁੱਖ ਦਿੰਦੇ ਹਾਂ, ਸਰੀਰ ਨੂੰ ਬੜਾ ਖਪਾਉਂਦੇ ਹਾਂ ਅਸੀਂ, ਠੀਕ ਹੈ। ਕੈਸੇ ਕੈਸੇ ਦੁੱਖ ਦਿੰਦੇ ਹਾਂ ਆਪਾਂ। ਕਈ ਸੱਜਣ ਇੱਦਾਂ ਦੇ ਮਿਲਣਗੇ ਆਪ ਜੀ ਨੂੰ, ਮੈਂ ਤਾਂ ਸਹੀ ਸਹੀ ਰਾਤ ਜਾਗਦਾ ਰਹਿੰਦਾ, ਮੈਨੂੰ ਤਾਂ ਅੱਜ ਹਫ਼ਤਾ ਹੋ ਗਿਆ, 10 ਦਿਨ ਹੋ ਗਏ, ਮੈਂ ਸੁੱਤਾ ਹੀ ਨਹੀਂ, ਮੈਂ ਜਾਗਦਾ ਹੀ ਰਿਹਾ, ਕੀ ਗੱਲ ਹੋ ਗਈ? ਕਹਿੰਦਾ ਬਸ ਮੈਂ ਗੁਰੂ ਘਰ ਦੀ ਸੇਵਾ ਕਰਦਾ ਪਿਆ, ਮੈਂ ਜਾਗਦਾ ਪਿਆ, ਕਿਤੇ ਸਾਨੂੰ ਵੀ ਪਰਮਾਤਮਾ ਮਿਲ ਜਾਏ, ਕਿਤੇ ਸਾਡੇ ਅੰਦਰ ਵੀ ਪ੍ਰਕਾਸ਼ ਹੋ ਜਾਵੇ। ਅਤੇ ਗੁਰੂ ਸਾਹਿਬ ਨੇ ਪਤਾ ਕੀ ਕਹਿੰਦੇ? ਕਹਿੰਦੇ ਇੱਕ ਜਗੰਦਿਆਂ ਨਾ ਲੈਣ, ਇੱਕ ਸੁੱਤਿਆਂ ਦੇ ਉਠਾਲ। ਕਹਿੰਦੇ ਇੱਕ ਜਾਗਣ ਤੇ ਡਏ ਨੇ, ਸਰੀਰ ਤੋਂ ਜਾਗਣ ਡਏ ਨੇ ਪਰ ਮਨ ਨਹੀਂ ਜਾਗਿਆ, ਸਰੀਰ ਤੋਂ ਜਾਗਦੇ ਨੇ, ਸਹੀ ਸਹੀ ਰਾਤ ਜਾਗਦੇ ਰਹੇ, ਸਰੀਰ ਨੂੰ ਤੰਗ ਕੀਤਾ, ਸੁੱਤੇ ਹੀ ਨਹੀਂ। ਉਸ ਪਰਮਾਤਮਾ ਨੇ ਪਰੰਪਰਾ ਬਣਾਈ ਹੈ, ਰਾਤ ਬਣਾਈ ਹੈ ਸੌਣ ਲਈ। ਤੁਸੀਂ ਦੇਖੋ ਕਿਤੇ ਇੱਕ ਦੋ ਦਿਨ ਆਪਾਂ ਨੀਂਦ ਨਾ ਪੂਰੀ ਲਈਏ ਤੇ ਬ੍ਰੇਨ ਤੇ ਦਿਮਾਗ ਤੇ ਅਸਰ ਪੈ ਜਾਂਦਾ, ਬੰਦੇ ਦੀ ਹਾਲਤ ਖਸਤਾ ਹੋ ਜਾਂਦੀ, ਉਹਦੀ ਬਾਡੀ ਕੰਟਰੋਲ ਨਹੀਂ ਰਹਿੰਦੀ ਉਹਦੇ ਆਪਣੇ ਆਪ 'ਚ, ਕਿਉਂ? ਸੁੱਤਾ ਨਹੀਂ ਹੈ। ਅਤੇ ਗੁਰੂ ਸਾਹਿਬ ਸਮਝਾਉਂਦੇ ਪਏ, ਕਹਿੰਦੇ ਇੱਕ ਜਗੰਦਿਆਂ ਨਾ ਲੈਣ, ਇੱਕ ਜਾਗਣ ਡਏ ਨੇ ਕਾਹ ਤੋਂ? ਤਨ ਤੋਂ, ਪਰ ਰੱਬ ਦੀ ਪ੍ਰਾਪਤੀ ਨਹੀਂ ਹੋਈ, ਕਿਹੜੀ ਗੱਲੋਂ? ਮਨ ਤੋਂ ਸੁੱਤੇ। ਤਨ ਤੋਂ ਜਾਗਦੇ ਮਨ ਤੋਂ ਸੁੱਤੇ, ਇੱਕ ਸੁੱਤਿਆਂ ਦੇ ਉਡਾਲ। ਕਹਿੰਦੇ ਇੱਕ ਸਰੀਰ ਤੋਂ ਤਾਂ ਸੁੱਤੇ ਨੇ, ਸਰੀਰ ਤੋਂ ਲੋਕ ਕਹਿੰਦੇ ਤਾਂ ਸੁੱਤਿਆ ਰਹਿੰਦਾ, ਤਾਂ ਉਹਨੂੰ ਉਠਾਲਦਾ ਹੈ ਪਰਮਾਤਮਾ ਕਿਹੜੀ ਗੱਲੋਂ, ਕਿ ਸਰੀਰ ਤੋਂ ਸੁੱਤੇ ਨੇ ਪਰ ਮਨ ਤੋਂ ਜਾਗਦੇ ਨੇ। ਉਹ ਮਨ ਕਰਕੇ ਸਰੀਰ ਤੋਂ ਸੁੱਤਿਆਂ ਪਿਆਂ ਵੀ ਸਿਮਰਨ ਕਰੀ ਜਾਂਦੇ ਨੇ, ਪਰਮਾਤਮਾ ਨਾਲ ਜੁੜੇ ਨੇ, ਉਸ ਪਾਸੇ ਲਿਵ ਲੱਗੀ ਹੈ। ਉਹ ਕਿਸੇ ਨੂੰ ਵਿਖਾਵਾ ਹੀ ਨਹੀਂ ਕਰਦੇ ਕਿ ਮੈਂ ਇੰਨੇ ਵਜੇ ਉੱਠ ਕੇ ਬਹਿ ਗਿਆ ਸੀ, ਮੈਂ ਇੰਨੇ ਘੰਟੇ ਬਹਿ ਗਿਆ ਸੀ, ਉਹ ਨਹੀਂ ਵਿਖਾਵਾ ਕਰਦੇ। ਉਹ ਸਰੀਰ ਨੂੰ ਖਪਾਉਂਦੇ ਨਹੀਂ ਹੈ ਸੁੱਤੇ ਸੰਸਾਰ ਲਈ, ਪਰ ਜਾਗਦੇ ਅੰਦਰ ਜਾਗਰੂਕਤੀ ਉਹਨਾਂ ਦੇ, ਕਿਉਂਕਿ ਬਾਣੀ 'ਚ ਲਿਖਿਆ ਚੱਲਤ ਬੈਸਤ ਸੋਭਤ ਜਾਗਤ, ਗੁਰਮੰਤਰ ਜਿਹਦੇ ਚਿਤਾਰ ਗੁਰੂ ਜੀ ਕਹਿੰਦੇ ਚੱਲਦੇ ਹਾਂ, ਫਿਰਦੇ ਹਾਂ, ਸੁਣਦੇ ਹਾਂ, ਜਾਗਦੇ ਹਾਂ, ਗੁਰਮੰਤਰ ਦੇ ਚੇਤੇ ਰੱਖ। ਉਹ ਸੁੱਤੇ ਪਏ ਵੀ ਰੱਬ ਰੱਬ ਕਰਦੇ ਪਏ, ਵਾਹਿਗੁਰੂ ਵਾਹਿਗੁਰੂ ਕਰਦੇ ਪਏ, ਰਾਮ ਰਾਮ ਕਰਦੇ ਪਏ, ਅੱਲਾ ਅੱਲਾ ਕਰਦੇ ਪਏ। ਤੇ ਇਹ ਕਰਨ ਦੇ ਨਾਲ ਉਹਨਾਂ ਨੂੰ ਮਿਲਿਆ ਕੀ ਹੈ ਕਿ ਪਰਮਾਤਮਾ ਆਇਆ, ਉਹਨਾਂ ਨੂੰ ਉਠਾਲ ਦਿੱਤਾ। ਕਿੱਥੋਂ ਉਠਾਲ ਦਿੱਤਾ? ਸੰਸਾਰ ਦੀ ਮੋਹ ਮਾਇਆ ਦੀ ਅੱਗ ਤੋਂ, ਮੋਹ ਮਾਇਆ ਦੀ ਨੀਂਦ ਤੋਂ ਉੱਚਾ ਚੁੱਕ ਦਿੱਤਾ। ਕਹਿੰਦੇ ਉੱਠੋ ਬਈ, ਹੁਣ ਵਿਚਾਰ ਕਰਨਾ ਆਪ ਜੀ ਨੂੰ ਕਿ ਗੁਰੂ ਸਾਹਿਬਾਂ ਕਹਿੰਦੇ ਕਹਿੰਦੇ ਨਾ ਸਤ ਦੁਖੀ ਆ ਨਾ ਸਤ ਸੁਖੀ ਆ। ਕਹਿੰਦੇ ਸਰੀਰ ਨੂੰ ਖਪਾਉਣ ਦੇ ਨਾਲ ਆਤਮਾ ਸਥਿਰ ਨਹੀਂ ਹੁੰਦੀ, ਮਨ ਸਥਿਰ ਨਹੀਂ ਹੁੰਦਾ, ਮਨ ਟਿਕਦਾ ਨਹੀਂ, ਸੱਚ ਦੀ ਪਛਾਣ ਨਹੀਂ ਹੁੰਦੀ, ਪਰਮਾਤਮਾ 'ਚ ਲੀਨ ਨਹੀਂ ਹੋਇਆ ਜਾਂਦਾ, ਅਤੇ ਨਾ ਸਤ ਸੁਖੀ ਆ। ਇੱਥੇ ਇਸ਼ਾਰਾ ਕਰਦੇ ਆ, ਕਹਿੰਦੇ ਜੇ ਕਿਸੇ ਕੋਲ ਸੁੱਖ ਬਹੁਤ ਹੈ, ਸੰਸਾਰੀ ਪਦਾਰਥ ਬਹੁਤ ਹੈ, ਅਤੇ ਕਿਤੇ ਉਹ ਭੁਲੇਖੇ 'ਚ ਪੈ ਜਾਏ ਕਿ ਸੰਸਾਰੀ ਪਦਾਰਥ ਮੇਰੇ ਕੋਲ ਬਹੁਤ ਨੇ, ਕਹਿੰਦੇ ਇਹਨਾਂ ਪਦਾਰਥਾਂ ਦਾ ਸੁੱਖ ਭੋਗਦਾ ਭੋਗਦਾ ਕਿਤੇ ਮਨ 'ਚ ਆ ਜਾਏ ਕਿ ਮੈਨੂੰ ਤਾਂ ਪਰਮਾਤਮਾ ਮਿਲ ਜਾਣਾ, ਮੈਂ ਤਾਂ ਜਿੰਨਾ ਮਰਜ਼ੀ ਗੁਰੂ ਘਰ ਨੂੰ ਦਾਨ ਦੇ ਦਿਆਂ, ਮੈਂ ਤਾਂ ਜੋ ਮਰਜ਼ੀ ਕਰ ਦਿਆਂ। ਕਹਿੰਦੇ ਨਹੀਂ, ਕਹਿੰਦੇ ਇੱਦਾਂ ਵੀ ਸੁੱਖ ਦੇ ਨਾਲ ਵੀ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾਂਦਾ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾ ਸਤ ਪਾਣੀ ਜੰਤੂ ਦੇ। ਕਹਿੰਦੇ ਜਿਵੇਂ ਜੀਵ ਜੰਤੂ ਪਾਣੀ ਵਿੱਚ ਰਹਿੰਦੇ ਆ, ਉਹਨਾਂ ਵਾਂਗਰਾਂ 42 ਲੱਖ ਜਲ ਜੀਵ ਮੇਂ ਹੋਤੇ ਬਿਠਲ ਪਹਿਲਾ ਕਹੇ ਗੁਰੂ। ਭਗਤ ਨਾਮਦੇਵ ਜੀ ਕਹਿੰਦੇ ਆ, ਕਹਿੰਦੇ ਵੀ 42 ਲੱਖ ਜੀਵ ਜਿਹੜੇ ਨੇ ਉਹ ਪਾਣੀ 'ਚ ਰਹਿੰਦੇ ਆ। ਕਹਿੰਦੇ ਉਹਨਾਂ ਵਾਂਗਰਾਂ ਜੇ ਕੋਈ ਇਨਸਾਨ ਪਾਣੀ ਵਿੱਚ ਖਲੋ ਕੇ ਤੇ ਕਹੇ ਮੈਂ ਰੱਬ ਦੀ ਖੋਜ ਕਰ ਲੈਣੀ ਹੈ, ਕਹਿੰਦੇ ਕੋਈ ਫਰਕ ਨਹੀਂ ਪੈਣ ਵਾਲਾ, ਪਾਣੀ 'ਚ ਖਲੋ ਕੇ ਰੱਬ ਨਹੀਂ ਮਿਲ ਜਾਂਦਾ। ਕਹਿੰਦਾ ਭਾਵ ਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਸਾਡੀ ਸੁਰਤ ਜਿਹੜੀ ਹੈ ਸ਼ਬਦ ਨਾਲ ਨਹੀਂ ਜੁੜਦੀ, ਜਿੰਨਾ ਚਿਰ ਸਾਡੀ ਸੁਰਤ ਸ਼ਬਦ ਦੇ ਸਵਾਰ ਨਹੀਂ ਹੁੰਦੀ, ਕਿਉਂਕਿ ਜਿਸ ਜਹਾਜ਼ ਨੇ ਸਾਨੂੰ ਭਵ ਸਾਗਰ 'ਚੋਂ ਪਾਰ ਲਿਜਾਣਾ ਉਹ ਕੇਵਲ ਤਾਂ ਕੇਵਲ ਸ਼ਬਦ ਹੈ। ਬਾਣੀ 'ਚੋਂ ਪੜ੍ਹ ਕੇ ਦੇਖੋ, ਗੁਰ ਜਹਾਜ਼ ਖੇਵਟ ਗੁਰੂ ਗੁਰਬਣ ਤਰਿਆ ਨਾ ਗੋਏ। ਗੁਰੂ ਜੀ ਕਹਿੰਦੇ ਕਿਹੜਾ ਗੁਰੂ ਕੋਲੋਂ ਗੁਰ ਲੈਣਾ, ਜੁਗਤੀ ਲੈਣਾ, ਤਕਨੀਕ ਲੈਣਾ ਆ, ਸ਼ਬਦ ਲੈਣਾ ਆ। ਕਹਿੰਦੇ ਜਹਾਜ਼ ਉੱਥੇ ਤੇਰੀ ਸੁਰਤ ਨੇ ਸਵਾਰ ਹੋਣਾ, ਤੇਰੇ ਧਿਆਨ ਨੇ ਸਵਾਰ ਹੋਣਾ ਹੈ। ਔਰ ਕਦੀ ਜ਼ਿੰਦਗੀ 'ਚ ਵਿਚਾਰ ਕਰਿਓ, ਕੋਈ ਵੀ ਜਹਾਜ਼ ਆਪਾਂ ਉਹਦੇ ਵਿੱਚ ਬਹੀਏ, ਉਹ ਜਹਾਜ਼ ਸਭ ਤੋਂ ਪਹਿਲਾਂ ਆਪਣੇ ਦੇਸ਼ ਵੱਲ ਜਾਂਦਾ ਹੈ, ਆਪਣੇ ਦੇਸ਼ 'ਚ ਜਾ ਕੇ ਉਤਰਦਾ ਹੈ, ਉੱਥੇ ਜਾ ਕੇ ਤੇਲ ਭਰਵਾਉਂਦਾ ਹੈ, ਫਿਰ ਅਗਲੇ ਦੇਸ਼ ਦੀ ਉਡਾਨ ਭਰਦਾ ਹੈ। ਅਤੇ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਇਹੀ ਪਰੰਪਰਾ ਸੱਚਖੰਡ ਦੀ ਹੈ। ਕਹਿੰਦੇ ਨਾ ਆਪਾਂ ਗੁਰੂ ਕੋਲੋਂ ਸ਼ਬਦ ਲੈਂਦੇ ਜਹਾਜ਼ ਆ, ਅਤੇ ਜਦੋਂ ਸਾਡੀ ਸੁਰਤ ਸਾਡਾ ਧਿਆਨ 'ਤੇ ਸਵਾਰ ਹੁੰਦਾ ਨਾ, ਅਤੇ ਆਪਣੇ ਦੇਸ਼ ਨੂੰ ਤੁਰ ਪੈਂਦਾ ਹੈ, ਇਹ ਆਪਣੇ ਦੇਸ਼ ਨੂੰ ਜਾਂਦਾ ਹੈ, ਇਹਨੇ ਸਭ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਗੁਰੂ ਪਿਆਰਿਓ, ਅਸੀਂ ਸੁਣਿਆ ਸਾਰਿਆਂ ਨੇ, ਪਰ ਸਾਡੇ ਮਨ 'ਚ ਵਿਚਾਰ ਆ ਜਾਂਦਾ ਵੀ ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਹਾਂ, ਅਸੀਂ ਵੀ ਤਾਂ ਰੱਬ ਰੱਬ ਕਰਦੇ ਹਾਂ, ਸਾਡੀ ਤਾਂ ਸੁਰਤ ਪਹੁੰਚਣ ਨਹੀਂ ਡਈ। ਕਾਰਨ ਪਤਾ ਕੀ ਹੈ ਕਿ ਜਹਾਜ਼ ਦੀ ਗਲਤੀ ਨਹੀਂ ਹੈ, ਸਵਾਰੀ ਦੀ ਗਲਤੀ ਹੈ। ਜਹਾਜ਼ ਖੜਾ ਹੈ, ਜਹਾਜ਼ ਨੇ ਆਪਣੇ ਦੇਸ਼ ਹੀ ਜਾਣਾ ਹੈ, ਪਰ ਜਾਣਾ ਕਿੰਨਾ ਨੇ ਆ ਜਿਹੜੇ ਉਹਦੇ ਵਿੱਚ ਬੈਠੇ ਨੇ। ਹੁਣ ਸ਼ਬਦ ਜਿਹੜਾ ਗੁਰੂ ਕੋਲ ਲਿਆ ਉਹ ਤਾਂ ਜਹਾਜ਼ ਆ, ਪਰ ਸਾਡੀ ਸੁਰਤ ਸਾਡਾ ਧਿਆਨ ਉਹ 'ਚ ਬੈਠਾ ਹੀ ਨਹੀਂ ਹੈ, ਸਵਾਰੀ ਨਹੀਂ ਹੋਇਆ। ਠੀਕ ਆ, ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਤਾਂ ਜਾਂਦੇ ਹਾਂ, ਜਿਹੜਾ ਗੁਰਬਾਣੀ 'ਚ ਆਪਾਂ ਪੰਕਤੀ ਪੜ੍ਹਦੇ ਹਾਂ, ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ, ਰਾਮ ਰਾਮ ਤਾਂ ਦੁਨੀਆਂ ਕਰਦੀ ਫਿਰਦੀ, ਕਹਿਣ ਨਾਲ ਰਾਮ ਨਹੀਂ ਹੋ ਜਾਈਦਾ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਰਾਮ ਦੁਨੀਆਂ ਕਰਦੀ ਫਿਰਦੀ, ਪਰ ਰਾਮ ਰਾਮ ਕਹਿਣ ਦਾ ਇੱਕ ਤਰੀਕਾ ਹੈ। ਜਿੰਨਾ ਚਿਰ ਅਸੀਂ ਰੱਬ ਰੱਬ ਕਰਦੇ ਹਾਂ, ਰਾਮ ਰਾਮ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸਾਡੀ ਧਿਆਨ ਸਾਡਾ ਬਿਰਤੀ ਜਿਹੜੀ ਹੈ ਸੰਸਾਰ ਨਾਲ ਜੁੜੀ ਹੈ, ਉਹਨਾਂ ਚਿਰ ਅਸੀਂ ਸ਼ਬਦ ਦੇ ਸਵਾਰ ਨਹੀਂ ਹੋਏ। ਅਤੇ ਜਿੰਨਾ ਚਿਰ ਸ਼ਬਦ ਦੇ ਸਵਾਰ ਨਹੀਂ ਹੋਏ ਤਾਂ ਗੁਰੂ ਪਿਆਰੀ ਸਾਹਿਬ ਸਿੰਘ ਜੋ ਸ਼ਬਦ ਤੇ ਆਪਣੇ ਦੇਸ਼ ਜਾਏਗਾ, ਪਰ ਅਸੀਂ ਉੱਥੇ ਨਹੀਂ ਪਹੁੰਚ ਸਕਦੇ ਕਿਉਂਕਿ ਅਸੀਂ ਸਵਾਰ ਨਹੀਂ ਹੋਏ, ਅਸੀਂ ਉੱਥੇ ਰਹਿ ਗਏ। ਹੁਣ ਜਹਾਜ਼ ਤਿਆਰ ਹੈ ਜਾਣ ਲਈ, ਅਨਾਊਂਸਮੈਂਟ ਹੁੰਦੀ ਪਈ ਹੈ ਕਿ ਫਲਾਣਾ ਸੋ ਰਹਿ ਗਿਆ, ਉਹ ਕਿੱਥੇ ਹੈ, ਜਲਦੀ ਆ ਜਾਵੇ। ਉਹਨੇ ਧਿਆਨ ਦਿੱਤਾ ਹੀ ਨਹੀਂ, ਉਹਨੇ ਥੋੜ੍ਹੀ ਦੇਰ ਵੇਟ ਕੀਤੀ, ਜਹਾਜ਼ ਚਲਾ ਗਿਆ। ਜਦੋਂ ਜਹਾਜ਼ ਨੇ ਡਾਰੀ ਭਰੀ ਅਤੇ ਰੌਲਾ ਪਾਉਂਦਾ ਹੈ, ਕਹਿੰਦਾ ਯਾਰ ਗਲਤੀ ਹੋ ਗਈ, ਮੈਂ ਤਾਂ ਰਹਿ ਗਿਆ। ਤਾਂ ਸਾਰੇ ਸੱਜਣ ਕਹਿੰਦੇ, ਕਹਿੰਦੇ ਭਾਈ ਗਲਤਨ, ਗਲਤੀ ਤੇਰੀ ਅਨਾਊਂਸਮੈਂਟ 'ਤੇ ਹੋਣ ਰਹੀ ਸੀ, ਤੂੰ ਸਵਾਰੀ ਨਹੀਂ ਹੋ ਜਾਏਗਾ ਕਿੱਥੇ। ਉਹੀ ਹਾਲ ਸਾਡਾ ਹੈ ਕਿ ਗੁਰੂ ਸਾਹਿਬਾਂ ਨੇ ਅਨਾਊਂਸਮੈਂਟ 'ਤੇ ਕਰਦੇ, ਗੁਰਬਾਣੀ ਸਾਨੂੰ ਸਮਝਾਉਂਦੀ, ਉਪਦੇਸ਼ ਸਾਨੂੰ ਗੁਰੂ ਜੀ ਦਿੰਦੇ ਆ ਸ਼ਬਦ 'ਤੇ ਸਵਾਰ ਕਿਵੇਂ ਹੋਣਾ। ਅਸੀਂ ਇਸੇ ਦੇਸ਼ ਵਿੱਚ ਹੀ ਰਹਿ ਜਾਂਦੇ ਹਾਂ, ਅਸੀਂ 84 ਦੇ ਗੇੜੇ ਵਿੱਚ ਹੀ ਰਹਿ ਜਾਂਦੇ ਕਿਉਂਕਿ ਅਸੀਂ ਸ਼ਬਦ 'ਤੇ ਸਵਾਰ ਨਹੀਂ ਹੁੰਦੇ, ਉੱਥੇ ਰਹਿ ਜਾਂਦੇ ਅਸੀਂ, ਸਾਡੀ ਆਤਮਿਕ ਬਿਰਤੀ ਉੱਥੇ ਰਹਿ ਜਾਂਦੀ। ਅਤੇ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਜੇ ਸਾਡਾ ਕਿਤੇ ਮਨ ਇੱਥੇ ਟਿਕ ਜਾਏ ਵੀ ਸ਼ਬਦ 'ਤੇ ਸਵਾਰ ਕੋਈ ਨਹੀਂ, ਕਿਤੇ ਪਾਣੀ ਵਿੱਚ ਖਲੋ ਗਏ, ਕੋਈ ਇਕਲਪ 'ਤੇ ਖਲੋ ਗਿਆ, ਕੋਈ ਪਾਣੀ ਵਿੱਚ ਜਾ ਕੇ ਉੱਦਾਂ ਹੀ ਦੋ ਦੋ ਚਾਰ ਚਾਰ ਘੰਟੇ, ਅੱਠ ਅੱਠ ਘੰਟੇ, ਦਸ ਦਸ ਘੰਟੇ, ਚੌਵੀ ਚੌਵੀ ਘੰਟੇ ਵੀ ਪਾਣੀ 'ਚ ਕਈ ਬੈਠੇ। ਅਤੇ ਗੁਰੂ ਜੀ ਕਹਿੰਦੇ, ਕਹਿੰਦੇ ਵੇਦਾਂ ਕਰੀ ਨਾ ਸੱਤ ਪਾਣੀ ਜੰਤ ਫਿਰੇ, 952 ਅੰਗ ਦੇ ਉੱਤੇ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪੰਕਤੀਆਂ ਨੇ, ਸਲੋਕ ਮਹਲਾ ਪਹਿਲਾ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿਣ ਲੱਗੇ ਪ੍ਰਾਣੀ ਵਿਚਾਰ ਕਰ ਵੀ ਜੇ ਤੂੰ ਉਹਨਾਂ ਜੀਵ ਜੰਤੂਆਂ ਜਿਹੜੇ ਪਾਣੀ ਵਿੱਚ ਰਹਿੰਦੇ ਉਹਨਾਂ ਵਾਂਗਣਾ ਤੂੰ ਪਾਣੀ 'ਚ ਖਲੋ ਜਾਵੇਂ ਜਾ ਕੇ, ਪਰ ਤੇਰੀ ਬਿਰਤੀ ਜਿਹੜੀ ਹੈ ਨਾਮ ਨਾਲ ਨਾ ਜੁੜੇ, ਸ਼ਬਦ ਨਾਲ ਨਾ ਜੁੜੇ, ਸੁੱਤ ਸ਼ਬਦ ਦਾ ਮਿਲਾਪ ਨਾ ਕਰੇ ਤੂੰ ਪਾਣੀ ਵਿੱਚ ਖਲੋ ਕੇ ਵੀ ਤੈਨੂੰ ਸਭ ਦੀ ਪ੍ਰਾਪਤੀ ਨਹੀਂ ਹੋਣੀ, ਤੇਰੇ ਮਨ ਦਾ ਟਿਕਾ ਨਹੀਂ ਬਣਨਾ, ਤੇਰੇ ਕੋਲੋਂ ਪਰਮਾਤਮਾ 'ਚ ਲੀਨ ਨਹੀਂ ਹੋਇਆ ਜਾਣਾ। ਅਸੀਂ ਵਿਚਾਰੇ ਹੀ ਨਹੀਂ, ਸਾਨੂੰ ਲੋੜ ਨਹੀਂ ਪਈ। ਇਹਦਾ ਮਤਲਬ ਕਰਮ ਕਾਂਡ ਕਰਦਿਆਂ ਕਰਦਿਆਂ ਵੀ ਜੇ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ ਤਾਂ ਕੋਈ ਵੀ ਕਰਮ ਕਾਂਡ ਸਾਨੂੰ ਪਰਮਾਤਮਾ ਤੱਕ ਨਹੀਂ ਪਹੁੰਚਾ ਸਕਦਾ। ਬਾਣੀ 'ਚ ਪੜ੍ਹ ਕੇ ਦੇਖੋ, ਗੁਰੂ ਅਮਰਦਾਸ ਮਹਾਰਾਜ ਜੀ ਇੱਕ ਜਗ੍ਹਾ 'ਤੇ ਲਿਖਦੇ ਆ, ਕਹਿੰਦੇ ਕਲ ਯੁਗ ਮੈਂ ਬੋ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਬਾਏ। ਕਹਿੰਦੇ ਕਲ ਯੁਗ ਦੇ ਬੜੇ ਲੋਕ ਕਰਮ ਕਰਦੇ ਆ ਪਰ ਕਰਮਾਂ ਦੀ ਰੁੱਤ ਨਹੀਂ ਹੈ, ਇਸ ਕਰਕੇ ਉਹ ਲੇਖੇ 'ਚ ਨਹੀਂ ਪੈਂਦੇ, ਕਰਮ ਕਰਨ ਵਾਲਾ ਦਰਗਾਹ 'ਚ ਕਬੂਲ ਨਹੀਂ ਹੁੰਦਾ। ਗੁਰੂ ਸਾਹਿਬਾਂ ਨੇ ਕਿਹਾ ਇਹ ਨਹੀਂ ਕਿ ਸੇਵਾ ਨਹੀਂ ਕਰਨੀ, ਜੋੜੇ ਨਹੀਂ ਝਾੜਨੇ, ਪੁੰਨਦਾਨ ਨਹੀਂ ਕਰਨਾ, ਸਭ ਕੁਛ ਕਰਨਾ ਹੈ, ਪਰ ਕਰਦਿਆਂ ਕਰਦਿਆਂ ਜਦੋਂ ਗੁਰਬਾਣੀ ਦੀ ਸਮਝ ਲੱਗ ਗਈ ਕਿ ਜੋ ਕੁਛ ਕੀਤਾ ਮੈਂ ਇਸ ਸਰੀਰ ਦੇ ਲੈਵਲ 'ਤੇ ਕੀਤਾ ਹੈ, ਗੁਰੂ ਦੀ ਮਤ ਮੁਤਾਬਕ ਮੈਂ ਕੁਛ ਵੀ ਨਹੀਂ ਕੀਤਾ। ਅਤੇ ਗੁਰੂ ਦੀ ਮਤ ਕੀ ਕਹਿੰਦੀ ਹੈ ਕਿ ਇਹ ਪ੍ਰਾਣੀ ਸ਼ਬਦ ਨਾਲ ਜੁੜ, ਨਾਮ ਨਾਲ ਜੁੜ, ਜਿੰਨਾ ਚਿਰ ਤੂੰ ਨਾਮ ਨਾਲ ਨਹੀਂ ਜੁੜਦਾ ਤੇਰਾ ਕੋਈ ਅਭਿਆਸ ਹੀ ਨਹੀਂ ਹੈ, ਠੀਕ ਆ। ਤੂੰ ਜਿੰਨਾ ਚਿਰ ਤੇਰੀ ਸੁਰਤ ਸ਼ਬਦ 'ਤੇ ਸਵਾਰ ਨਹੀਂ ਹੁੰਦੀ ਉਹਨਾਂ 'ਚ ਤੂੰ ਦੂਜੇ ਦੇਸ਼ ਨਹੀਂ ਜਾ ਸਕਦਾ, ਪਰਮਾਤਮਾ ਦੇ ਦੇਸ਼ ਵਿੱਚ ਨਹੀਂ ਜਾ ਸਕਦਾ, ਦਰਸ਼ਨ ਦੁਆਰ ਤੱਕ ਨਹੀਂ ਪਹੁੰਚ ਸਕਦਾ। ਫਿਰ ਗੁਰੂ ਸਾਹਿਬ ਕੀ ਸਮਝਾਉਣ ਲੱਗੇ, ਕਹਿੰਦੇ ਨਾ ਸਤ ਮੂੰਡ ਮੰਡਾਈ ਕੇਸੀ, ਨਾ ਸਤ ਪੜ੍ਹਿਆ ਦੇਸ਼ ਫਿਰੇ। ਕਹਿੰਦੇ ਨਾ ਸਤ ਮੂੰਡ ਮੰਡਾਈ ਕੇਸੀ, ਕਹਿੰਦਾ ਜੇ ਕੋਈ ਪੁਰਾਣੀ ਆਪਣੇ ਵਾਲ ਕਟਾ ਲਵੇ, ਸਿਰ ਮੰਡਾ ਲਵੇ, ਸਿਰ ਮੰਡਾ ਕੇ ਤੁਰਿਆ ਫਿਰਦਾ ਹੈ, ਤੇ ਗੁਰੂ ਸਾਹਿਬਾਂ ਕਹਿੰਦੇ ਨਾਮ ਸਿਮਰਨ ਨਾ ਕਰੇ, ਭਗਤੀ ਨਾ ਕਰੇ, ਹੁਣ ਇੱਥੇ ਧਿਆਨ ਨਾਲ ਸਰਵਣ ਕਰਨਾ। ਗੁਰੂ ਸਾਹਿਬਾਂ ਨੇ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ, ਸਾਡੇ ਮਨਾਂ 'ਚ ਇਹ ਵਿਚਾਰ ਪੈਦਾ ਹੋ ਜਾਂਦਾ। ਗੁਰੂ ਸਾਹਿਬਾਂ ਨੇ ਕਿਹਾ ਵੀ ਜੇ ਤੂੰ ਉਹਨਾਂ ਸਮਿਆਂ ਦੇ ਵਿੱਚ, ਪਤਾ ਕੀ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ, ਧਰਮ ਜਦੋਂ ਕੋਈ ਜਾਂਦਾ ਸੀ ਜੁਆਇਨ ਕਰਦਾ ਸੀ ਤੇ ਉਹਦੇ ਸਿਰ ਮੁੰਡੇ ਹੁੰਦੇ ਸੀ, ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਵੀ ਜੇ ਕੋਈ ਧਰਮ, ਜੇ ਕੋਈ ਪੰਥ ਤੂੰ ਅਡੋਪਟ ਕੀਤਾ, ਗ੍ਰਹਿਣ ਕੀਤਾ, ਸਿਰ ਮੁੰਡਾਇਆ ਹੈ, ਕਹਿੰਦਾ ਮਤਲਬ ਤੂੰ ਕਿਸੇ ਨਾਲ ਜੁੜਿਆ ਹੈ ਪਰ ਤੂੰ ਨਾਮ ਸਿਮਰਨ ਨਹੀਂ ਕਰਦਾ, ਕਹਿੰਦੇ ਸਿਰ ਮੁੰਡਣ ਦੇ ਨਾਲ ਵੀ, ਉਹ ਪੰਥ ਜੁਆਇਨ ਕਰਨ ਦੇ ਨਾਲ ਵੀ, ਉਹ ਧਰਮ ਜੁਆਇਨ ਕਰਨ ਦੇ ਨਾਲ ਵੀ ਤੈਨੂੰ ਪਰਮਾਤਮਾ ਨਹੀਂ ਮਿਲ ਜਾਣਾ, ਕਿਤੇ ਨਿੰਦਿਆ ਨਾ ਕਰ ਦਿਓ ਕਿਸੇ ਦੀ, ਠੀਕ ਹੈ ਬਈ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਆਪਾਂ, ਇਹ ਨਹੀਂ ਗੁਰੂ ਸਾਹਿਬਾਂ ਨੇ ਕਿਹਾ। ਗੁਰੂ ਸਾਹਿਬਾਂ ਕਹਿੰਦੇ ਜੇ ਤੂੰ ਕੋਈ ਵੀ ਧਰਮ, ਦੇਖੋ ਕੋਈ ਈਸਾਈ ਹੈ, ਕੋਈ ਇਸਲਾਮ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਗੁਰੂ ਸਾਹਿਬਾਂ ਨੇ ਕਿਸੇ ਨੂੰ ਕਿਤੋਂ ਮਨਾ ਨਹੀਂ ਕੀਤਾ, ਠੀਕ ਹੈ। ਗੁਰੂ ਸਾਹਿਬਾਂ ਹਿੰਦੂ ਮਤ ਵਿੱਚ ਗਏ, ਹਰਿਦੁਆਰ ਗਏ, ਤਾਂ ਜਿੰਨੇ ਪੰਡਿਤ ਸੀ ਉਹ ਸੂਰਜ ਨੂੰ ਪਾਣੀ ਦੇ ਰਹੇ ਸੀ ਅਤੇ ਵਿਚਾਰ ਕਰਨਾ, ਗੁਰੂ ਸਾਹਿਬਾਂ ਨੇ ਕੋਈ ਉਹਨਾਂ ਦੀ ਨਿੰਦਿਆ ਨਹੀਂ ਕੀਤੀ, ਸਮਝਾਉਣਾ ਕੀਤਾ ਕੀ ਕਹਿਣ ਲੱਗੇ। ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਸਮਝਾਉਣਾ ਬੜਾ ਔਖਾ, ਹੁਣ ਇੰਨੇ ਲੋਕ ਲੱਗੇ ਉਹਨੇ ਤਾਂ ਮੈਂ ਇਕੱਲਾ, ਅਤੇ ਗੁਰੂ ਨਾਨਕ ਪਾਤਸ਼ਾਹ ਪਾਣੀ ਨਾ ਦੂਜੇ ਪਾਸੇ ਬਾਹਰ ਰੋੜਨ ਲੱਗ ਪਏ। ਇੱਕ ਪੰਡਿਤ ਜੀ ਆਏ, ਕਹਿੰਦੇ ਬਾਲਕ ਕੀ ਕਰਦਾ ਹੈ ਤੂੰ, ਇਹ ਕੀ ਕਰ ਰਿਹਾ? ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ। ਉਹ ਪੰਡਿਤ ਬੜਾ ਹੱਸਿਆ, ਕਹਿੰਦਾ ਤੂੰ ਕਮਣਾ, ਤੇਰੀਆਂ ਪੈਲੀਆਂ ਕਿੱਥੇ? ਕਹਿੰਦੇ ਕਰਤਾਰਪੁਰ। ਕਹਿੰਦੇ ਕਿੱਥੇ ਹਰਿਦੁਆਰ, ਕਿੱਥੇ ਕਰਤਾਰਪੁਰ? ਇੱਥੋਂ ਪਾਣੀ ਪਾਇਆ ਪਹੁੰਚੂ ਤੇਰਾ ਉੱਥੇ? ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਨਹੀਂ, ਰੋੜੀ ਜਾਂਦਾ ਮੈਂ ਆਪੇ ਪਹੁੰਚ ਜਾਊ, ਕਦੀ ਤਾਂ ਵਕਤ ਆਊਗਾ ਜੀ, ਪਾਈ ਜਾਂਦਾ। ਇੱਕ ਪੰਡਿਤ ਆਇਆ, ਦੋ ਆਏ, ਚਾਰ ਆਏ, ਸਭ ਨੇ ਪੁੱਛਿਆ ਕੀ ਕਰਦਾ ਬੇਗਾ ਕਾਦੂ? ਸਭ ਨੂੰ ਇੱਕੋ ਜਵਾਬ, ਮੈਂ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ। ਜਦੋਂ ਕਿੰਨੇ ਪੰਡਿਤ ਇਕੱਠੇ ਹੋ ਗਏ ਨਾ, ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਨੇ ਪੁੱਛਿਆ, ਕਹਿੰਦੇ ਕੀ ਕਰਨਾ ਬਈ? ਕਹਿੰਦੇ ਮੈਂ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ। ਕਹਿੰਦੇ ਪਹੁੰਚ ਜੂਗਾ? ਕਿੱਥੇ ਤੇਰੀਆਂ ਪੈਲੀਆਂ? ਕਹਿੰਦੇ ਕਰਤਾਰਪੁਰ। ਕਹਿੰਦੇ ਪਹੁੰਚ ਜੂ। ਹੁਣ ਦੇਖਿਆ ਗੁਰੂ ਨਾਨਕ ਪਾਤਸ਼ਾਹ ਵੀ ਕਾਫੀ ਪੰਡਿਤ ਇਕੱਠੇ ਹੋ ਗਏ। ਹੁਣ ਹੌਲੀ ਜੀ ਕਹਿਣ ਲੱਗੇ, ਕਹਿੰਦੇ ਵੀ ਮੇਰੀ ਤਾਂ ਦੂਰੀ ਘੱਟ ਆ, ਧਰਤੀ 'ਤੇ ਤਾਂ ਪਾਣੀ ਇਲੜਦਾ ਖੁੜਦਾ ਪਹੁੰਚ ਹੀ ਜਾਊਗਾ, ਜਿਹਨੇ ਤੁਸੀਂ ਪਾਣੀ ਦੇਣ ਡੇ ਉਹ ਤਾਂ ਕੋਈ ਕਿੱਦਾਂ ਪਹੁੰਚੂਗਾ? ਸੂਰਜ ਨੂੰ ਪਾਣੀ ਪਹੁੰਚੂਗਾ, ਤੁਸੀਂ ਸੂਰਜ ਨੂੰ ਪਾਣੀ ਦੇਣ ਡੇ ਹੋ। ਫਿਰ ਦੋ ਚਾਰ ਸਿਆਣੇ ਪੰਡਿਤ ਸੀਗੇ, ਦੇਖੋ ਇੱਦਾਂ ਨਹੀਂ ਗੱਲਾਂ ਬਣੀਆਂ ਹੋਈਆਂ ਸਾਰੀਆਂ, ਉਹਨਾਂ ਸਿਆਣਿਆਂ ਪੰਡਿਤਾਂ ਦੇ ਅੰਦਰ ਸੋਝੀ ਸੀ। ਉਹਨਾਂ ਨੇ ਗੁਰੂ ਨਾਨਕ ਕੋਲ ਖਲੋ ਕੇ ਨਾ ਜਦੋਂ ਗੱਲ ਸੁਣੀ, ਅਤੇ ਹੋਰ ਸਾਰਿਆਂ ਨੂੰ ਕਹਿੰਦੇ ਕੋਈ ਮਾਮੂਲੀ ਨਹੀਂ ਹੈ, ਇਹ ਆਮ ਆਦਮੀ ਨਹੀਂ ਹੈ, ਇਹ ਸਾਨੂੰ ਉਪਦੇਸ਼ ਦੇ ਕੇ ਸਮਝਾਉਣਾ ਚਾਹੁੰਦਾ ਵੀ ਪਾਣੀ ਉੱਥੇ ਤੁਸੀਂ ਭੇਜਣਾ ਚਾਹੁੰਦੇ, ਇਹ ਪਾਣੀ ਪਾਉਂਦੇ ਜਾਂਦੇ ਹੋ, ਜੇ ਪਹੁੰਚਾਉਣਾ ਹੈ ਸੂਰਜ ਤੱਕ ਪਾਣੀ, ਉਸ ਪ੍ਰਕਾਸ਼ ਤੱਕ ਪਾਣੀ, ਅਤੇ ਗੁਰੂ ਚਰਨਾਂ ਜੁੜ ਕੇ ਨਾਮ ਦੇ ਪਾਣੀ ਦੇ ਝੱਠੇ ਮਾਰੋ, ਦਰਗਾਹ ਤੱਕ ਪਹੁੰਚ ਜਾਣਾ। ਉਹ ਸਮਝਾਉਣਾ ਚਾਹੁੰਦੇ ਸੀ, ਅਸੀਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਇਹ ਨਹੀਂ ਉਹਨਾਂ ਨੇ ਕਿਸੇ ਨੂੰ ਕਿਹਾ, ਉਹ ਕਹਿੰਦੇ ਕਿ ਠੀਕ ਹੈ ਤੂੰ ਧਰਮ ਜੁਆਇਨ ਕੀਤਾ, ਤੂੰ ਹਿੰਦੂ ਬਣ ਗਿਆ, ਤੂੰ ਮੁਸਲਮਾਨ ਬਣ ਗਿਆ, ਸੁਨਤ ਕਰਵਾ ਲਿਆ, ਜਨੇਊ ਪਾ ਲਿਆ, ਚੰਗੀ ਗੱਲ ਹੈ, ਤੂੰ ਅੰਮ੍ਰਿਤ ਛਕ ਲਿਆ, ਚੰਗੀ ਗੱਲ ਹੈ, ਤੂੰ ਕੇਸ ਰੱਖਿਆ। ਪਰ ਵੱਡੀ ਗੱਲ ਸਮਝਣ ਵਾਲੀ ਕਿ ਤੂੰ ਜਿਹੜਾ ਵੀ ਧਰਮ ਅਡੋਪਟ ਕੀਤਾ ਹੈ, ਜਿਹੜਾ ਵੀ ਪੰਥ ਤੂੰ ਚੁਣਿਆ ਹੈ, ਕਹਿੰਦੇ ਜੇ ਉਸ ਪੰਥ 'ਤੇ ਚੱਲ ਕੇ ਨਾਮ ਸਿਮਰਨ ਨਹੀਂ ਕੀਤਾ, ਉਹ ਪੰਥ ਤੈਨੂੰ ਦਰਗਾਹ ਤੱਕ ਨਹੀਂ ਪਹੁੰਚਾ ਸਕਦਾ। ਤੂੰ ਵਾਲ ਮੁੰਨੇ ਨੇ, ਚੰਗੀ ਗੱਲ ਹੈ, ਪਰ ਇੰਨਾ ਆ ਵੀ ਵਾਲ ਮੁੰਨ ਕੇ ਵੀ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤਾਂ ਕੀ ਕਹਿਣ ਲੱਗੇ? ਨਾ ਸੱਤ ਮੂੰਡ ਮਨਾਇਆ ਕਿਸੀ। ਕਹਿੰਦੇ ਇਸ ਵਾਲਾਂ ਨੂੰ ਕਟਾਉਣ ਦੇ ਨਾਲ ਹੀ ਤੂੰ ਉਸ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ, ਤੇਰੀ ਆਤਮਿਕ ਬਿਰਤੀ ਸਥਿਰ ਨਹੀਂ ਹੋ ਸਕਦੀ, ਤੈਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਕੀ ਕਹਿਣ ਲੱਗੇ? ਕਹਿੰਦੇ ਨਾ ਸੱਤ ਪੜਿਆ ਦੇਸ ਵਿਰੇ। ਕਹਿੰਦੇ ਨਾ ਹੀ ਉਸ ਸੱਤ ਤੱਕ, ਉਸ ਪਰਮਾਤਮਾ ਤੱਕ ਪਹੁੰਚ ਕੀਤੀ ਜਾ ਸਕਦੀ ਕਿ ਪੜਿਆ। ਹੁਣ ਧਿਆਨ ਦੇਣਾ, 39 ਅੰਗ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਬਿਆਨ ਕਰਦੇ ਆ, ਕਹਿੰਦੇ ਪੜਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਕਿਸੇ ਵੇਦ ਸ਼ਾਸਤਰ ਨੂੰ, ਗੁਰਬਾਣੀ ਨੂੰ ਤੂੰ ਪੜਿਆ ਹੈ, ਪਰ ਤੂੰ ਵਿਚਾਰ ਨਹੀਂ ਕੀਤੀ, ਜੋ ਪੜਿਆ ਉਹਨੂੰ ਤੂੰ ਆਪਣੇ ਅੰਦਰ ਗ੍ਰਹਿਣ ਨਹੀਂ ਕੀਤਾ। ਜੇ ਗੱਲ ਪੱਲੇ ਬੰਨੀ, ਮਨ ਦੀ ਮੈਲ ਨਹੀਂ ਉਤਰਦੀ, ਮਨ ਦੀ ਮੈਲ ਨਹੀਂ ਉਤਰਦੀ। ਦੇਖੋ ਹੁਣ ਇੱਥੇ ਕਈ ਸੱਜਣ ਕੀ ਕਹਿੰਦੇ ਨੇ, ਕਹਿੰਦੇ ਜੇ ਕੀ ਇੱਥੇ ਬਾਣੀ ਪੜ੍ਹਨ ਤੋਂ ਇਨਕਾਰ ਕੀਤਾ? ਉਹ ਗੁਰੂ ਪਿਆਰੇ, ਗੁਰਬਾਣੀ ਪੜ੍ਹਨ ਤੋਂ ਇਨਕਾਰ ਨਹੀਂ ਕੀਤਾ, ਵੇਦ ਸ਼ਾਸਤਰ ਪੜ੍ਹਨ ਤੋਂ ਇਨਕਾਰ ਨਹੀਂ ਕੀਤਾ, ਸਮਝਾਉਣਾ ਕੀਤਾ ਵੀ ਤੁਸੀਂ ਪੜ੍ਹੀ ਜਾਂਦੇ ਹੋ, ਪਰ ਜੋ ਗੁਰਬਾਣੀ ਕਹਿੰਦੀ ਹੈ, ਜੋ ਵੇਦ ਸ਼ਾਸਤਰ ਕਹਿੰਦੇ, ਤੁਸੀਂ ਕਰਦੇ ਨਹੀਂ ਹੈ। ਇੱਥੇ ਗੁਰੂ ਸਾਹਿਬਾਂ ਨੇ ਕਿਹਾ, ਨਾ ਸੱਤ ਪੜ੍ਹਿਆ ਦੇਸ ਵਿਰੇ। ਕਹਿੰਦੇ ਇਹਨੂੰ ਪੜ੍ਹ ਕੇ ਸੱਤ ਨਹੀਂ ਤੈਨੂੰ ਮਿਲ ਜਾਣਾ, ਤੇਰੀ ਆਤਮਿਕ ਬਿਰਤੀ ਸਥਿਰ ਨਹੀਂ ਹੋ ਜਾਣੀ। ਕਹਿੰਦਾ ਕਿਉਂ? ਭਗਤ ਕਬੀਰ ਸਾਹਿਬਾਂ ਦੱਸਦੇ, ਕਦੀ ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ। ਕਬੀਰ ਸਾਹਿਬਣ ਕਹਿੰਦੇ, ਕਹਿੰਦੇ ਕਬੀਰ ਮੈਂ ਜਾਣਿਓ ਪੜ੍ਹਵੋ ਪਲੋ, ਪੜ੍ਹਵੇ ਸਿਓ ਪਲ ਜੋਗ। ਕਬੀਰ ਸਾਹਿਬਣ ਕਹਿੰਦੇ ਵੀ ਐਡੀ ਗੱਲ ਨਹੀਂ, ਮੇਰੀ ਬਿਰਤੀ ਵੀ ਇੱਦਾਂ ਦੀ ਸੀਗੀ ਪਹਿਲਾਂ। ਕਬੀਰ ਜੀ ਕਿੱਦਾਂ ਦੀ? ਕਹਿੰਦੇ ਮੈਂ ਵੀ ਵੇਦ ਸ਼ਾਸਤਰ ਪੜ੍ਹੇ। ਕਹਿੰਦੇ ਮੈਂ ਜਾਣਿਓ ਪੜ੍ਹਵੋ ਪਲੋ, ਕਹਿੰਦੇ ਮੈਂ ਵੀ ਸਮਝਦਾ ਸੀ, ਇਹੀ ਮੇਰੇ ਮਨ ਵਿੱਚ ਵੀ ਇਹੀ ਸੀਗਾ ਪਹਿਲਾਂ, ਜਦੋਂ ਮੈਂ ਛੋਟੀ ਉਮਰ ਦੇ ਵਿੱਚ, ਛੋਟੀ ਉਮਰ ਮਤਲਬ ਛੋਟੀ ਮਤ ਦੇ ਵਿੱਚ, ਮੇਰੀ ਮਤ ਅਜਿਹੀ ਨਹੀਂ ਸੀ, ਤੇ ਮੈਂ ਜਿਹੜੇ ਪੰਡਿਤ ਲੋਕ ਸੀਗੇ, ਵਿਦਵਾਨ ਲੋਕ ਸੀਗੇ, ਉਹਨਾਂ ਦੀ ਸੰਗਤ 'ਚ ਜਾ ਕੇ ਬਹਿਣਾ ਅਤੇ ਉਹਨਾਂ ਦੇ ਕੋਲੋਂ ਸੁਣਨਾ ਕਿ ਵੇਦ ਸ਼ਾਸਤਰ ਪੜ੍ਹਿਆ ਕਰੋ। ਕਹਿੰਦੇ ਮੈਨੂੰ ਵੀ ਬੜਾ ਚੰਗਾ ਲੱਗਦਾ ਸੀ ਵੀ ਬਾਕੀ ਗੱਲ ਇਹਨਾਂ ਦੀ ਸਹੀ ਹੈ, ਪੜ੍ਹਨੇ ਚਾਹੀਦੇ। ਕਹਿੰਦੇ ਮੈਂ ਜਾਣਿਓ, ਕਹਿੰਦੇ ਮੈਂ ਵੀ ਜਾਣਦਾ ਸੀ, ਮੈਨੂੰ ਵੀ ਪਤਾ ਸੀ ਪੜ੍ਹਪੋ ਭਲਾ ਵੀ ਪੜ੍ਹਨ ਦੇ ਵਿੱਚ ਭਲਾਈ ਹੈ। ਕਹਿੰਦੇ ਫਿਰ ਮੈਂ ਵੀ ਪੜ੍ਹਨ ਲੱਗ ਪਿਆ, ਮੈਨੂੰ ਵੀ ਪੰਡਿਤ ਜੀ ਸਿਖਾਉਣ ਲੱਗ ਪਿਆ, ਮੈਂ ਵੀ ਪੜ੍ਹਨ ਲੱਗ ਪਿਆ। ਕਹਿੰਦੇ ਪੜ੍ਹਦੇ ਪੜ੍ਹਦੇ ਇਹਨਾਂ ਨੂੰ ਜੋ ਮੈਨੂੰ ਮਿਲਿਆ, ਜੋ ਮੈਂ ਲਿਆ, ਕਹਿੰਦੇ ਮੈਂ ਹੈਰਾਨ ਹੋਇਆ। ਕੀ ਹੈਰਾਨ ਹੋਇਆ ਕਿ ਜਿਹੜੇ ਮੈਨੂੰ ਪੜ੍ਹਨਾ ਸਿਖਾਉਣ ਡਏ ਨੇ, ਇਹਨਾਂ ਨੇ ਚੀਜ਼ ਲਈ ਨਹੀਂ ਅਜੇ ਤੱਕ, ਇਹ ਪੜ੍ਹਨ ਦਾ ਕਿਸੇ ਮਤ ਇਕੱਲੇ। ਕਹਿੰਦੇ ਮੈਂ ਜਾਣਿਓ ਪੜ੍ਹਬੋ ਭਲਾ ਪੜ੍ਹਬੇ ਸਿਓ ਪਲ ਜੋਗ। ਧਿਆਨ ਦੇਣਾ ਜਿਹੜਾ 1366 ਅੰਗ ਦੇ ਉੱਤੇ ਕਬੀਰ ਸਾਹਿਬ ਨੂੰ ਕਹਿੰਦੇ, ਕਹਿੰਦੇ ਮੈਂ ਜਾਣਿਓ ਪੜ੍ਹਬੋ ਭਲਾ ਪੜ੍ਹਬੇ ਸਿਓ ਪਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੂ ਲੋਕ। ਕਹਿੰਦੇ ਵਿਚਾਰ ਕਰਨਾ, ਕਹਿੰਦੇ ਮੈਂ ਵੇਦ ਸ਼ਾਸਤਰ ਪੜ੍ਹੇ, ਮੈਨੂੰ ਗਿਆਨ ਮਿਲਿਆ, ਮੈਨੂੰ ਸੋਚੀ ਮਿਲੀ, ਮੈਨੂੰ ਅਕਲ ਮਿਲੀ, ਮੈਨੂੰ ਮਤ ਮਿਲੀ। ਕੀ ਮਤ ਮਿਲੀ ਕਿ ਇਸ ਯੁੱਗ ਦੇ ਅੰਦਰ ਨਾਮ ਦੇ ਜ਼ਰੀਏ ਬੇੜਾ ਪਾਰ ਹੋਣਾ, ਇਸ ਯੁੱਗ ਦੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਕਰਕੇ ਪਰਮਾਤਮਾ ਤੱਕ ਪਹੁੰਚਿਆ ਜਾਣਾ, ਸਭ ਤੱਕ ਪਹੁੰਚਿਆ ਜਾਣਾ, ਹੋਰ ਕੋਈ ਯੁਕਤੀ ਨਹੀਂ, ਹੋਰ ਕੋਈ ਤਰੀਕਾ ਨਹੀਂ ਹੈ। ਕੱਲ ਕੇਵਲ ਨਾਮ ਆਧਾਰ, ਕੇਵਲ ਤਾਂ ਕੇਵਲ ਨਾਮ ਦਾ ਆਸਰਾ ਹੈ, ਹੋਰ ਕੋਈ ਆਸਰਾ ਨਹੀਂ ਹੈ ਭਵ ਸਾਗਰ ਚੋਂ ਲੰਘਣ ਦਾ, ਕੇਵਲ ਨਾਮ ਹੈ। ਅਤੇ ਕਬੀਰ ਸਾਹਿਬਨ ਕਹਿੰਦੇ, ਕਹਿੰਦੇ ਵੀ ਜਦੋਂ ਮੈਂ ਇਹ ਚੀਜ਼ ਪੜ੍ਹੀ ਨਾ, ਅਤੇ ਇਹ ਚੀਜ਼ ਪੜ੍ਹਦੇ ਹੀ ਮੇਰੇ ਅੰਦਰ ਤੱਕ ਚਲੀ ਗਈ, ਜਦੋਂ ਮੇਰੇ ਮਨ ਨੇ ਇਹ ਗੱਲ ਗ੍ਰਹਿਣ ਕਰ ਲਈ ਵੀ ਯਾਰ ਜਿਹੜਾ ਇਹ ਵੇਦ ਸ਼ਾਸਤਰ ਕਹਿੰਦੇ ਪਏ ਉਹ ਤਾਂ ਮੈਂ ਕੀਤਾ ਹੀ ਨਹੀਂ ਅਜੇ ਤੱਕ। ਕਹਿੰਦੇ ਮੇਰੇ ਅੰਦਰ ਤੱਕ ਜਦੋਂ ਪਹੁੰਚੀ, ਕਹਿੰਦੇ ਫਿਰ ਮੈਂ ਲਿਖਿਆ। ਕੀ ਲਿਖਿਆ? ਕਬੀਰ ਜੀ ਬੜੀ ਹਿੰਮਤ ਦਿਖਾਉਂਦੇ, ਉਹ ਹਿੰਮਤ ਦਿਖਾ ਕੇ ਕਹਿੰਦੇ, ਕਹਿੰਦੇ ਮੈਂ ਜਾਣਿਓ ਪੜ੍ਹਬੋ ਭਲਾ ਪੜ੍ਹਬੇ ਸਿਓ ਭਲ ਜੋਗ। ਕਹਿੰਦੇ ਮੈਨੂੰ ਪਤਾ ਲੱਗਾ ਕਿ ਪੜ੍ਹਨ ਦੇ ਵਿੱਚ ਭਲਾਈ ਕਾਹਦੇ 'ਚ ਆਉਣ, ਜੁੜਨ 'ਚ ਭਲਾਈ ਹੈ, ਜੋਗ ਕਿਹਨੂੰ ਕਹਿੰਦੇ? ਜੁੜਨਾ। ਕਹਿੰਦੇ ਹੁਣ ਮੈਂ ਪੜ੍ਹੀ ਜਾਂਦਾ ਹੁਣ ਪੜ੍ਹਨ ਦੇ ਨਾਲੋਂ ਜੋਗ, ਕਹਿੰਦਾ ਆਪਾਂ ਜੁੜਨ 'ਚ ਭਲਾਈ ਹੈ। ਕਹਿੰਦੇ ਜੇ ਮੈਂ ਜੁੜਿਆ ਹੀ ਨਹੀਂ ਇਹਨਾਂ ਦੇ ਨਾਲ, ਜੋ ਇਹਨਾਂ ਨੇ ਕਿਹਾ ਮੈਂ ਕੀਤਾ ਹੀ ਨਹੀਂ, ਕਹਿੰਦੇ ਫਿਰ ਪੜ੍ਹਨ 'ਚ ਭਲਾਈ ਕਹਦੀ? ਕਹਿੰਦੇ ਮੈਂ ਜੁੜ ਗਿਆ, ਕਿਹਦਾ? ਸੁੱਤ ਸ਼ਬਦ ਦਾ ਮੈਂ ਮਿਲਾਪ ਕੀਤਾ। ਕਹਿੰਦੇ ਫਿਰ ਮੈਂ ਪ੍ਰਣ ਕਰ ਲਿਆ। ਕੀ ਪ੍ਰਣ ਕਰ ਲਿਆ? ਭਗਤ ਨਾ ਛੱਡੋ ਰਾਮ ਕੀ। ਭਗਤੀ ਕੀ ਹੈ? ਸੁੱਤ ਸ਼ਬਦ ਦਾ ਮਿਲਾਪ ਹੀ ਭਗਤੀ ਹੈ। ਕਹਿੰਦੇ ਮੈਂ ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗ ਪਿਆ, ਭਗਤੀ ਕਰਨ ਲੱਗ ਪਿਆ। ਕਹਿੰਦੇ ਮੈਂ ਪ੍ਰਣ ਕਰ ਲਿਆ ਕਿ ਭਗਤੀ ਨਹੀਂ ਛੱਡਣੀ, ਕਹਿੰਦੇ ਮੈਂ ਨਾਮ ਸਿਮਰਨ ਨਹੀਂ ਛੱਡਣਾ ਭਾਵੇਂ ਨਿੰਦੋ ਲੋਕ। ਕਹਿੰਦੇ ਲੋਕ ਨਿੰਦਿਆ ਕਰਦੇ ਤੇ ਕਰੀ ਜਾਣ, ਲੋਕ ਜੁੱਤੀਆਂ ਮਾਰਦੇ ਤੇ ਮਾਰੀ ਜਾਣ, ਲੋਕ ਜੋ ਕਹਿੰਦੇ ਕਹੀ ਜਾਣ, ਪਰ ਹੁਣ ਧਿਆਨ ਦੇਣਾ, ਗੁਰਬਾਣੀ ਦੇ ਆਪਾਂ ਵੀ ਪੜ੍ਹਦੇ, ਆਪਾਂ ਦੇ ਆਪਾਂ ਵੀ ਪੜ੍ਹਦੇ, ਪਰ ਸਾਡੇ ਅੰਦਰ ਜੇ ਹਿੰਮਤ ਨਹੀਂ ਜੀ ਆਈ, ਸਾਡੇ ਅੰਦਰ ਹਿੰਮਤ ਨਹੀਂ ਆਈ ਕਿ ਅਸੀਂ ਜੋ ਪੜ੍ਹਿਆ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਅਸੀਂ ਲਿਆ ਹੈ ਉਹ ਅਸੀਂ ਕਰਨਾ ਵੀ, ਅਸੀਂ ਨਾਮ ਸਿਮਰਨ ਵੀ ਕਰਨਾ, ਅਸੀਂ ਅਜੇ ਵੀ ਉੱਥੇ ਟਿੱਕੇ ਹਾਂ ਕਿ ਠੀਕ ਹੈ ਮੈਂ ਸਵੇਰੇ ਉੱਠਿਆ, ਮੈਂ ਨਿਤਨੇਮ ਕਰ ਲਿਆ, ਕੰਮ ਖਤਮ ਹੈ, ਨਿਤਨੇਮ ਕਰਨਾ, ਨਿਤਨੇਮ ਕਰੋ, ਸਵੇਰੇ ਉੱਠੋ, ਬਾਣੀ ਪੜ੍ਹੋ। ਪਰ ਅਗਲੀ ਗੱਲ ਵੀ ਵਿਚਾਰੋ ਕਿ ਸਵੇਰੇ ਉੱਠੇ ਗੁਰਬਾਣੀ ਪੜ੍ਹੀ ਅਤੇ ਗੁਰਬਾਣੀ ਪੜ੍ਹਨ ਤੋਂ ਬਾਅਦ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਹੀ ਨਹੀਂ, ਨਾਮ ਸਿਮਰਨ ਆਪਾਂ ਕੀਤਾ ਹੀ ਨਹੀਂ, ਭਗਤੀ ਆਪਾਂ ਕੀਤੀ ਨਹੀਂ, ਸਾਨੂੰ ਲੋੜ ਹੀ ਨਹੀਂ ਪਈ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਆਪਾਂ, ਜਿੰਨਾ ਚਿਰ ਵਿਚਾਰ ਨਹੀਂ ਹੈ ਉਹਨਾਂ ਚਿਰ ਸਾਨੂੰ ਕੁਛ ਨਹੀਂ ਮਿਲਣਾ। ਅਤੇ ਗੁਰੂ ਸਾਹਿਬਾਂ ਸਾਨੂੰ ਸਮਝਾਉਣ ਲੱਗੇ, ਕਹਿੰਦੇ ਵੀ ਵਿਚਾਰ ਕਰ, ਕੈਸੀ ਵਿਚਾਰ ਕਰ? ਨਾਨਕ ਪਾਤਸ਼ਾਹ ਇੱਕ ਜਗ੍ਹਾ 'ਤੇ ਕਹਿਣ ਲੱਗੇ, ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਹੁਣ ਧਿਆਨ ਦੇਣਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ 468 ਅੰਗ ਦੇ ਉੱਤੇ, ਕਹਿੰਦੇ ਸੱਚ ਤਾਂ ਪਰ ਜਾਣੀਏ, ਕਹਿੰਦਾ ਸੱਚ ਅਸੀਂ ਤਾਂ ਜਾਣ ਸਕਦੇ ਹਾਂ, ਪਰਮਾਤਮਾ ਦੀ ਤਾਂ ਪਛਾਣ ਕਰ ਸਕਦੇ ਹਾਂ, ਤਾਂ ਉਹਦੀ ਜਾਣਕਾਰੀ ਅਸੀਂ ਲੈ ਸਕਦੇ ਹਾਂ। ਅਤੇ ਗੁਰੂ ਜੀ ਕਹਿਣ ਲੱਗੇ, ਕਹਿੰਦਾ ਜਾਂ ਸਿੱਖ ਸੱਚੀ ਲੈ, ਕਹਿੰਦੇ ਜੇ ਅਸੀਂ ਗੁਰੂ ਚਰਨਾਂ ਵਿੱਚ ਬਹਿ ਕੇ ਉਹ ਸੱਚੀ ਸਿੱਖਿਆ ਗੁਰੂ ਕੋਲੋਂ ਲੈ ਲਈਏ ਜਿਹਦੇ ਨਾਲ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ, ਤਾਂ ਅਸੀਂ ਉਸ ਪਰਮਾਤਮਾ ਨੂੰ ਜਾਣ ਸਕਦੇ, ਸਿੱਖਿਆ ਲਈਏ। ਅਤੇ ਹੁਣ ਗੁਰਬਾਣੀ ਤਾਂ ਸਿਖਾਉਂਦੀ ਪਈ ਹੈ, ਹੁਣ ਦੇਖੋ ਨਾ, ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ, ਕਹਿੰਦੇ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਏ। ਕਹਿੰਦਾ ਸਭ ਕੁਛ ਤੇਰੇ ਘਰ ਦੇ ਅੰਦਰ ਹੀ, ਘਰ ਨੇ ਕਿਹਨੂੰ ਕਿਹਾ? ਮਨ ਨੂੰ। ਕਹਿੰਦੇ ਹੇ ਮਨਾ, ਸਭ ਕੁਛ ਤੇਰੇ ਆਪਣੇ ਅੰਦਰ ਹੀ ਆ, ਤੇਰੇ ਕੋਲ ਹੀ ਸਭ ਕੁਛ ਆ, ਤੂੰ ਖੁਦ ਹੀ ਪਰਮਾਤਮਾ ਆ। ਵਾਹ ਬਾਈ ਵਾਹ, ਖੁਦ ਹੀ ਪਰਮਾਤਮਾ, ਤੂੰ ਖੁਦ ਹੀ ਉਹਦੀ ਜੋਤ ਆ, ਤੂੰ ਉਹਦਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ मूल पछाण, अपने मुड़ की पछाण कर, तू खुद ही ज्योत स्वरूप है। हम आप सुने धन गुरु ग्रंथ साहब के चरणों के विचों कि असी खुद ही रब हैं। हम ध्यान देना, असी रब बाहर लभते रहे, असी बाहर रब वेखना चाहते रहे, असी कभी कोशिश ही नहीं की जे असी खुद ही रब हाँ तो की है साढ़े उत्ते जो सू अपने आप की पहचान नहीं हो रही। तो फिर दस्या गुरु साहब ने की है, कहते जन्म जन्म किस मन को मल लागी, काला हुआ सिया। गुरु जी कह लगे तो जन्म जन्म इस मन मल लगी है, जेडे पिछले जन्म च आप कर्म किए हैं ना उन्होंने मैल चढ़ी है। तो गुरु जी दस लगे कहने के जो मन है काला सिया होया पे है। गुरु प्यारे कभी वेखियो तुम कितने एक दो दिन भी कोई लोहे का टुकड़ा कोई भांडा साडा बाहर प्यार रहे उत्ते मिट्टी चढ़ जाती, उत्ते मिट्टी चढ़ जाती। साडा कपड़ा कितने चंगा भला साफ सुथरा धो के सुकने बहिए आप तो डिग पवे छत तो थले। तो आप एक दिन दो दिन चेता नहीं आया, तीजे दिन याद आया कि मैं उत्ते कमीज चुकने पाया सी, बीबी घर लभ लभ मर गई दबा नहीं। बच्चों पुछती है कहते मैं सूट उपर पाया सीगा कमीज नहीं लभदा पिया। कोई कहना तुसी पाया नहीं होना, घर वाला कहना कहना कोठे चढ़ के देख थले कहते डिगना पिया हो। देखिया उपर चढ़ के तो की वेख्या पिछले पासे डिगा है, डिगा वेख्या उत्ते मिट्टी पै गई है। दो दिन की गल है, उत्तों वेख के कहती कहती मेरा नहीं है। वो कहता चंगी है जनानी तू इतने डिगा अपने डिगा होना, कहीं नहीं अपना नहीं। कहती क्यों, कहीं खलो के देखो अपना एडा गंदा सी कमीज, मैं तो धो के सुकने पाया। वो घर वाला कहता मैं चुक के लिया, चुक के लिया कहता देख कहती लगता ही नहीं अपना। इदा मतलब दो दिन की मिट्टी पई है तो अपना नहीं लगता पिया। तो गुरु प्यारे इतने जुगा जुगा की मिट्टी पई है, जन्मा जन्मा की मिट्टी पई है, परमात्मा अपना लगता। पर फिर भी घर वाला चुक लिया, झाड़ के देखा कहता नहीं उही है तोला दोबारा। तो गुरु साहब ने कहते मना तू उही है तोला अपने आप नू, और की करना तू तोला है तू उही है। सिर्फ विचार करके देखियो बड़ा आनंद है गुरबाणी के अंदर, पर आप विचार ही नहीं। आप गुरबाणी पढ़ते रहे पढ़ी गए पर गुरु को सिक्ख्या तो लई नहीं, आप सिक्ख्या तो कुछ भी नहीं। आप सानू गुरु जी सिखाउण की डे जब तोड़ी नहीं पी अपन, क्योंकि साड़ी आत्मिक वृत्ति इतने तक टिकी हुई है कि बस ठीक है असं पढ़ लिया, सवेरे उठे आप नितनेम कर लिया पानी पढ़ ली, आप काम खत्म हो गया, खत्म नहीं होया। सवेरे उठे पंजा बाणियों का पाठ किया, आप नितनेम किया, साड़ी जीवन यात्रा शुरू हुई है, साड़ी जिंदगी शुरू हुई है। असी सवेरे उठ के गुरु को सिक्ख्या लई है भी मैं करना की, अपने आप की पहचान किवें करनी, मैं कौन आ। गुरु साहब ने दस्या मैं तू कौन आ, बेचारे हूँ सवेरे उठे हैं हूँ गुरबाणी अगर ध्यान ना पढ़ीए तो गुरबाणी जो पढ़ते हैं पढ़ते आप पहली पौड़ी पढ़ी जे तो कोई ध्यान ना पढ़े तो उस की आता किव सचियारा होइए किव कूड़े टूटे बाल, वो तो आप ही सवाल खड़ा होने। सिक्ख्या लैनी गुरु साहबान के चरणों में बह के, मैं सवाल किया धन गुरु ग्रंथ साहब जी किवें सचियारा होइए किवें सचे हो जाइए, सच की है परमात्मा है, सच की है सथिर टिकी हुई आत्मिक वृत्ति। दसो गुरु जी कृपा करो असी किवें सचे होइए किवें उस रूप में जाइए कि कूड़े टुटे पाल। जिहड़े साडे अंदर ये पाप पलदे पए आ ये टुट जाण खत्म हो जाण नाश हो जाण, असीं विचारिए नहीं, लोड़ नहीं पई। उन्हें कहा हुक्म रजाई चलना नानक लिखिया नाल, कहते हुक्म रजाई चलना। जदों आप शुरू किया गुरबाणी पढ़नी सानू नाम की सोच दी गई सत नाम, कहते बई वाला परमात्मा है ना वो सत आ, तेरे अंदर किस रूप च बैठा है, नाम के रूप च बैठा है, शब्द के रूप च बैठा है, वो तेरे अंदर है। वो परमात्मा तेरे अंदर शब्द का रूप धारण करके बैठा है, नाम का रूप धारण करके बैठा, पर तेरे अंदर है। उन्होंने खोज करनी है, उन्होंने मिलना है, तू किवें मिलना है ध्यान दियो। पानी नू पानी उपर लैके आउंदा है, नाम नू नाम ने प्रगट करना है। साडे अंदर परमात्मा शब्द नू शब्द ने प्रगट करना है, आपां गुरु को शब्द लैना है, इहदी वरतों करनी, इह शब्द नहीं उस शब्द नू उजागर करना है, नाम ने ही नाम नू ਉਜਾਗਰ ਕਰਨਾ ਹੈ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਤੈਨੂੰ ਪਤਾ ਨਾਮ ਸਿਮਰਨ ਕਰ ਤੇ ਇਹਦੇ ਮਨ ਚ ਵਿਚਾਰ ਪੈਦਾ ਕਿਵੇਂ ਚੱਲਣਾ। ਤੇ ਲਿਖਿਆ ਕਹਿੰਦੇ ਹੁਕਮ ਰਜਾਈ ਚੱਲਣਾ, ਚੱਲਣਾ ਲਿਖਿਆ, ਚੱਲੋ ਨੀ ਲਿਖਿਆ, ਚੱਲਣਾ ਲਿਖਿਆ। ਕੀ ਕਹਿਣ ਲੱਗੇ, ਕਹਿੰਦੇ ਜਦੋਂ ਤੇਰੀ ਆਤਮਿਕ ਬਿਰਤੀ ਪਰਮਾਤਮਾ ਦੇ ਹੁਕਮ ਚ ਆ ਜਾਏਗੀ, ਭਾਣੇ ਚ ਆ ਜਾਏਗੀ, ਹੁਕਮ ਪਰਮਾਤਮਾ ਰਜਾਈ ਰਜਾ ਭਾਣਾ, ਕਹਿੰਦੇ ਉਸ ਪਰਮਾਤਮਾ ਦੇ ਰਜਾ ਵਿੱਚ ਰਹੇਗੀ, ਪਰਮਾਤਮਾ ਦੇ ਭਾਣੇ ਵਿੱਚ ਰਹੇਗੀ, ਤੇ ਫਿਰ ਕੀ ਹੋਏਗਾ, ਚੱਲਣਾ ਇਹ ਸਿਮਰਨ ਨੇ ਚੱਲਣਾ, ਉਹਨਾਂ ਚਿਰ ਨੇ ਚੱਲਣਾ ਨਹੀਂ। ਨਾਨਕ ਲਿਖਿਆ ਨਾਲ, ਕਹਿੰਦੇ ਪਰਮਾਤਮਾ ਨੇ ਨਾਲ ਦੀ ਨਾਲ ਹੀ ਲਿਖ ਕੇ ਪਾਤਾ ਕਿ ਜਿੱਦਣ ਇਹ ਆਤਮਿਕ ਬਿਰਤੀ ਪਰਮਾਤਮਾ ਦੀ ਰਜਾ ਵਿੱਚ ਰਹੇਗੀ, ਪਰਮਾਤਮਾ ਦੇ ਭਾਣੇ ਵਿੱਚ ਰਹੇਗੀ, ਇਹਦਾ ਸਿਮਰਨ ਚੱਲ ਪਏਗਾ, ਉਹਨਾਂ ਚ ਨਹੀਂ ਚੱਲ ਸਕਦਾ। ਤੁਸੀਂ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਹੁਣ ਧਿਆਨ ਦੇਣ ਵਾਲੀ ਗੱਲ ਸੀ ਇੱਥੇ, ਉਹ ਕਹਿਣ ਲੱਗੇ ਕਹਿੰਦੇ ਨਾ ਸਤ ਪੜ੍ਹਿਆ ਦੇ ਸਵੇਰੇ, ਕਹਿੰਦੇ ਉਸ ਪਰਮਾਤਮਾ ਤੱਕ ਕਿਸੇ ਪੜ੍ਹਾਈ ਨਾਲ ਨਹੀਂ ਪਹੁੰਚਿਆ ਜਾਣਾ, ਜੋ ਪੜ੍ਹਿਆ ਉੱਥੇ ਅਮਲ ਕਰਨਾ ਪੈਣਾ, ਜੋ ਪੜ੍ਹਿਆ ਉਹਨੂੰ ਅਸਰ 'ਚ ਲਿਆਉਣਾ ਪੈਣਾ, ਜੋ ਪੜ੍ਹਿਆ ਉਹਦੇ ਮੁਤਾਬਕ ਜ਼ਿੰਦਗੀ ਢਾਲਣੀ ਪੈਣੀ ਹੈ, ਤਾਂ ਕਿਤੇ ਪਹੁੰਚਿਆ ਜਾਣਾ। ਠੀਕ ਹੈ, ਸਾਨੂੰ ਵੀ ਹਿੰਮਤ ਜਗਾਉਣੀ ਪੈਣੀ। ਜਿਹੜੀ ਭਗਤ ਕਬੀਰ ਸਾਹਿਬ ਬਣੇ ਗਿਆ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ। ਹੁਣ ਧਿਆਨ ਦੇਣਾ ਕਦੀ ਵੀ, ਆਪ ਜੀ ਵੀ ਤੁਸੀਂ ਕਿਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਤੁਸੀਂ ਕਿਤੇ ਸਿਮਰਨ ਕਰਦੇ ਹੋ, ਤੇ ਤੁਹਾਨੂੰ ਕਈ ਸੱਜਣ ਕਹਿਣਗੇ ਯਾਰ ਤੂੰ ਕੀ ਵਾਹਿਗੁਰੂ ਵਾਹਿਗੁਰੂ ਕਰੇ ਜਾਂਦਾ, ਪਾਠ ਕਰ। ਤੁਸੀਂ ਉਹਨੂੰ ਕਿਹਾ ਵੀ ਮੈਂ ਸਵੇਰੇ ਨਿਤਨੇਮ ਕਰ ਲਿਆ, ਮੈਂ ਬਾਣੀ ਪੜ੍ਹ ਲਈ, ਤੇ ਹੋਰ ਪੜ੍ਹ ਲਾ, ਤੂੰ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਉਸਨੇ ਤੁਹਾਨੂੰ ਨਾ ਸ਼ਰਮ ਆਉਣ ਲੱਗ ਪੈਂਦੀ, ਤੇ ਕਬੀਰ ਸਾਹਿਬਣ ਕਹਿੰਦੇ, ਕਹਿੰਦੇ ਮੈਂ ਹਿੰਮਤ ਰੱਖੀ ਵੀ ਲੋਕੀ ਨਿੰਦਿਆ ਕਰਦੇ ਕਰੀ ਜਾਣ, ਪਰ ਮੈਂ ਭਗਤੀ ਨਹੀਂ ਛੱਡਣੀ, ਮੈਂ ਸਿਮਰਨ ਨਹੀਂ ਛੱਡਣਾ, ਮੈਂ ਵਾਹਿਗੁਰੂ ਵਾਹਿਗੁਰੂ ਕਰਨਾ ਅੰਦਰੋਂ ਨਹੀਂ ਛੱਡਣਾ। ਆਪਾਂ ਤੇ ਮਾਰ ਖਾ ਜਾਂਦੇ, ਆਪਾਂ ਤਾਂ ਉਸੇ ਵੇਲੇ ਕਹਿ ਦਿੰਦੇ। ਜੇ ਤੁਹਾਨੂੰ ਕਿਸੇ ਨੇ ਕਿਹਾ ਕੋਈ ਦੋ ਚਾਰ ਸੁਖਮਨੀ ਦਾ ਪਾਠ ਰੋਜ਼ ਕਰ ਲਿਆ ਕਰ, ਤੁਸੀਂ ਉਹਦੀ ਗੱਲ ਮੰਨ ਲਈ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਗੱਲ ਮੰਨੀ, ਉਹਦੀ ਮੰਨ ਲਈ ਤੁਸੀਂ, ਚਾਰ ਪਾਠ ਕਰ ਲਓ ਕਰ ਲਏ, ਇਹਦੀ ਨਹੀਂ ਮੰਨੀ। ਜਿਹ 'ਚ ਕਹਿੰਦੇ ਸੀ ਭਗਤਾਂ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ, ਲੋਕ ਨਿੰਦਿਆ ਕਰਦੇ ਆ, ਨਿੰਦਿਆ ਦਾ ਮਤਲਬ ਕੀ ਹੈ, ਤੁਹਾਨੂੰ ਗਲਤ ਕਹਿੰਦੇ, ਤਾਂ ਤੁਸੀਂ ਛੱਡਦਾ ਵਾਹਿਗੁਰੂ ਵਾਹਿਗੁਰੂ ਨਾ ਛੱਡਦਾ। ਜਦਕਿ ਬੇੜਾ ਪਾਰ ਤਾਂ ਸਾਡਾ ਗੁਰੂ ਸਾਹਿਬਾਂ ਕਹਿੰਦੇ ਨੇ ਸ਼ਬਦ ਨੇ ਕਰਨਾ ਸੀ, ਸ਼ਬਦ ਨਹੀਂ ਕਰਨਾ ਸੀ, ਆਪਾਂ ਸ਼ਬਦ ਦੀ ਦੱਤ ਨਹੀਂ ਛੱਡਦੀ, ਨਾਮ ਸਿਮਰਨ ਨਹੀਂ ਛੱਡਦਾ। ਠੀਕ ਹੈ, ਹੁਣ ਆਪਾਂ ਵਿਚਾਰਨਾ, ਗੁਰੂ ਸਾਹਿਬਾਂ ਨੇ ਬੜੀ ਪਿਆਰ ਦੇ ਨਾਲ ਲਿਖਿਆ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਏ, ਕਹਿੰਦੇ ਪੜ੍ਹੀਏ ਜਿੱਤੇ ਬਰਸ ਬਰਸ, ਪੜ੍ਹੀਏ ਜਿੱਤੇ ਮਾਸ, ਪੜ੍ਹੀਏ ਜਿੱਤੀ ਆਰਜਾ, ਪੜ੍ਹੀਏ ਜਿੱਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਸਿੱਖਣਾ ਚਾਹ। ਕਹਿੰਦੇ ਪੜ੍ਹੀਏ ਜਿੱਥੇ ਬਰਸ ਬਰਸ, ਕਹਿੰਦੇ ਸਾਲੋ ਸਾਲ ਪੜ੍ਹ ਲੈ, ਤੂੰ ਗੁਰਬਾਣੀ ਪੜ੍ਹ ਲਾ, ਗੀਤਾ ਪੜ੍ਹ ਲਾ, ਕੁਰਾਨ ਪੜ੍ਹ ਲਾ, ਬਾਈਬਲ ਪੜ੍ਹ ਲਾ, ਸਾਲੋ ਸਾਲ ਪੜ੍ਹ ਲਾ। ਪੜ੍ਹੀਏ ਜਿੱਥੇ ਮਾਸ, ਮਹੀਨਿਓ ਮਹੀਨੇ ਪੜ੍ਹ ਲਾ, ਕਿ ਮੈਂ ਬੜੇ ਸਾਲ ਗੁਰਬਾਣੀ ਪੜ੍ਹੀ, ਬੜੇ ਸਾਲ ਮੈਂ, ਬੜੇ ਮਹੀਨੇ ਮੈਂ ਪਾਠ ਕੀਤਾ, ਗੁਰਬਾਣੀ ਪੜ੍ਹੀ, ਮੈਂ ਬਾਈਬਲ ਪੜ੍ਹੀ, ਚੰਗੀ ਗੱਲ ਹੈ। ਪੜ੍ਹੀਏ ਜਿੱਤੀ ਆਰਜਾ, ਕਈ ਸੱਜਣ ਦਿੰਦੇ ਮੈਨੂੰ ਸਾਰੀ ਉਮਰ ਹੋ ਗਈ ਪੜ੍ਹਦਿਆਂ ਨੂੰ। ਪੜ੍ਹੀਏ ਜਿੱਤੇ ਸਾਸ, ਕਹਿੰਦਾ ਮੈਂ ਕੋਈ ਸਾਸ ਖਾਲੀ ਨਹੀਂ ਛੱਡਿਆ ਜਿੱਥੇ ਮੈਂ ਗੁਰਬਾਣੀ ਨਹੀਂ ਪੜ੍ਹੀ, ਜਿੱਥੇ ਮੈਂ ਬਾਈਬਲ ਨਹੀਂ ਪੜ੍ਹੀ, ਮੈਂ ਕੁਰਾਨ ਨਹੀਂ ਪੜ੍ਹੀ। ਅਤੇ ਗੁਰੂ ਸਾਹਿਬ ਨੇ ਕਹਿੰਦੇ ਨਾਨਕ ਲਿਖੇ ਇੱਕ ਗੱਲ, ਕਹਿੰਦਾ ਦਰਗਾਹ 'ਚ ਇੱਕ ਗੱਲ ਹੀ ਕਬੂਲ ਹੋਣੀ, ਗੱਲ ਹੀ ਹੋਰ ਹੋਮੇ, ਕਹਿੰਦਾ ਬਾਕੀ ਸਭ ਹੋਮੇ ਹੀ ਹੈ, ਮੈਲ ਹੀ ਹੈ, ਝੱਖਣਾ ਝਾਖ ਵਿਅਰਥ ਹੀ ਹੈ। ਦੱਸੋ, ਆਪਾਂ ਤਾਂ ਵਿਚਾਰ ਹੀ ਨਹੀਂ ਕੀਤਾ, ਸਾਨੂੰ ਤਾਂ ਲੋੜ ਹੀ ਨਹੀਂ ਪਈ। ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਪਾਂ ਮੰਨਣੀ ਸੀ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਸਾਨੂੰ ਸਿੱਖਿਆ ਦੇ ਰਹੇ, ਆਪਾਂ ਸਿੱਖਣਾ ਕੁਛ, ਤੇ ਜੋ ਸਿੱਖਿਆ ਉਹ ਕਰਨਾ ਹੈ, ਕੀਤਾ ਤੇ ਹੈ ਨਹੀਂ, ਆਪਾਂ ਨਾਮ ਸਿਮਰਨ ਤੇ ਕੀਤਾ ਹੀ ਨਹੀਂ, ਆਪਾਂ ਤਾਂ ਇਕੱਲਾ ਪਾਠ ਹੀ ਕੀਤਾ, ਅਜੇ ਗੁਰਬਾਣੀ ਬੜੀ ਹੈ, ਅਗਲਾ ਕੰਮ ਕੀਤਾ ਹੀ ਨਹੀਂ। ਉਹ ਕਦੋਂ ਕਰਨਾ ਬਈ, ਅਗਲਾ ਜਨਮ ਲੈ ਕੇ ਕਾਗ ਕਰਨਾ ਆਪਾਂ, ਜੋ ਗੁਰੂ ਜੀ ਕਹਿੰਦੇ ਪਏ। ਆਪ ਜੀ ਧਿਆਨ ਨਾਲ ਪੜ੍ਹੋ, ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਛਾਵੇ ਦੁੱਖ ਸਹੇ। ਕਹਿੰਦੇ ਨਾ ਸਤ, ਜਾਂਦਾ ਪੜੋ ਜਰਾ, ਰੁੱਖੀ ਬਿਰਖੀ ਪੱਥਰ। ਕਹਿੰਦੇ ਭਾਈ ਗੱਲ ਸੁਣ, ਕਈ ਸੱਜਣ ਇੱਦਾਂ ਦੇ ਨੇ ਵੀ ਰੁੱਖਾਂ ਦੀ ਪੂਜਾ ਕਰਦੇ ਆ, ਕਈ ਪੱਥਰਾਂ ਦੀ ਪੂਜਾ ਕਰਦੇ ਆ। ਕਹਿੰਦੇ ਵਿਚਾਰ ਕਰ, ਗੁਰੂ ਸਾਹਿਬਾਂ ਨੇ ਇਹ ਨਹੀਂ ਕਿਹਾ ਕਿਸੇ ਪੱਥਰ ਰੁੱਖ ਨੂੰ ਪਾਣੀ ਨਾ ਪਾਓ, ਪਾਣੀ ਕਰਨਾ ਹੋਰ ਚੀਜ਼ਾਂ, ਪੂਜਾ ਕਰਨੀ ਹੋਰ ਚੀਜ਼ਾਂ। ਕੋਈ ਰੁੱਖ ਲੱਗਾ ਹੈ, ਉਹਦੀ ਦੇਖਭਾਲ ਕਰੋ ਤੁਸੀਂ, ਉਹਨੂੰ ਪਾਣੀ ਦਿਓ, ਉਹਨੂੰ ਪਾਲੋ, ਠੀਕ ਹੈ। ਵੱਡਾ ਹੋਊਗਾ ਜੇ ਤੁਹਾਨੂੰ ਛਾਣ ਨਹੀਂ ਦਊਗਾ, ਕਿਸੇ ਹੋਰ ਨੂੰ ਛਾਣ ਦਊਗਾ, ਕਿਹਦਾ ਭਲਾ ਕਰੂਗਾ, ਠੀਕ ਹੈ। ਪੂਜਾ ਅਲੱਗ ਚੀਜ਼ ਹੈ। ਪੂਜਾ ਕੀ ਚੀਜ਼ ਹੈ ਕਿ ਤੁਸੀਂ ਰੁੱਖ ਨੂੰ ਪਾਣੀ ਦਿੱਤਾ, ਪਾਣੀ ਦੇ ਕੇ ਪਾਲਿਆ, ਹੁਣ ਤੁਸੀਂ ਕੀ ਕਹਿੰਦੇ ਹੋ ਕਿ ਮੈਨੂੰ ਕਿਸੇ ਸਿਮਰਨ ਦੀ ਲੋੜ ਨਹੀਂ, ਮੈਨੂੰ ਕਿਸੇ ਗੁਰੂ ਘਰ ਜਾਣ ਦੀ ਲੋੜ ਨਹੀਂ ਹੈ, ਮੈਂ ਤਾਂ 8-10 ਬੂਟੇ ਲਾਏ ਆ, ਮੈਂ 20 ਬੂਟੇ ਲਾਏ, ਮੈਂ 100 ਬੂਟੇ ਲਾਏ, ਮੈਂ ਪਾਣੀ ਦੇ ਕੇ ਪੁੱਤਾਂ ਵਾਂਗੂ ਪਾਲਿਆ, ਰੱਬ ਮਿਲ ਜੂਗਾ, ਮੈਨੂੰ ਕੀ ਲੋੜ ਵੀ ਭਗਤੀ ਕਰਨ ਦੀ, ਕਿਉਂਕਿ ਮੈਂ ਤਾਂ ਸੇਵਾ ਬੜੀ ਕੀਤੀ, ਮੈਂ ਤਾਂ ਰੁੱਖ ਪਾਲੇ, ਦੁਨੀਆਂ ਆ ਕੇ ਰੁੱਖਾਂ ਹੇਠਾਂ ਬਹਿੰਦੀ ਹੈ, ਮੈਂ ਤੇ ਅੰਬ ਦੇ ਬੂਟੇ ਲਾਏ ਨੇ, ਦੁਨੀਆਂ ਅੰਬ ਛੱਕਦੀ ਫਿਰਦੀ, ਮੈਂ ਕੋਈ ਵੇਚਣ ਲਈ ਥੋੜੀ ਲਾਏ ਨੇ, ਲੋਕਾਂ ਦੇ ਖਾਣ ਲਈ ਲਾਏ, ਖਾਓ ਜਿੰਨੇ ਮਰਜ਼ੀ ਖਾਓ, ਇਹ ਪੂਜਾ ਹੈ ਕਿਹੜੀ, ਕਿ ਮੈਂ ਰੁੱਖ ਲਾਏ ਨੇ, ਇਹ ਰੁੱਖ ਲਾਉਣ ਦੇ ਬਦਲੇ ਮੈਨੂੰ ਰੱਬ ਮਿਲ ਜਾਣਾ, ਇਹ ਪੂਜਾ ਹੈ। ਰੁੱਖ ਲਾਉਣਾ ਮਾੜੀ ਗੱਲ ਨਹੀਂ, ਪਾਣੀ ਦੇਣਾ ਮਾੜੀ ਗੱਲ ਨਹੀਂ, ਪਰ ਰੁੱਖ ਨੂੰ ਪਾਣੀ ਦੇ ਕੇ ਸਿਮਰਨ ਛੱਡ ਦੇਣਾ, ਕਹਿ ਪਾਣੀ ਦਿੱਤਾ ਮੈਂ ਰੁੱਖ ਦੀ ਸੇਵਾ ਕੀਤੀ ਮੈਨੂੰ ਰੱਬ ਮਿਲ ਜੂ, ਇਹ ਪੂਜਾ ਹੈ। ਉਹ ਕਹਿੰਦੇ ਪੂਜਾ ਕੀਚੇ ਨਾਮ ਧਿਆਈਏ, ਬਿਨ ਨਾਵੇਂ ਪੂਜਣ, ਕਹਿੰਦਾ ਪੂਜਾ ਕਰ ਨਾਮ ਧਿਆ, ਬਿਨਾਂ ਨਾਮ ਤੋਂ ਕੋਈ ਪੂਜਾ ਨਹੀਂ ਹੈ, ਇਹਦਾ ਮਤਲਬ ਬਿਨਾਂ ਨਾਮ ਤੋਂ ਪਰਮਾਤਮਾ ਤੱਕ ਕਿਸੇ ਦੀ ਪਹੁੰਚ ਨਹੀਂ ਹੈ, ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਵੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਪੱਥਰ, ਅੱਗੇ ਪੱਥਰ ਰੱਖ ਲਾ ਗਿਆ, ਕਈ ਸੱਜਣ ਆਪ ਜੀ ਨੂੰ ਕਹਿਣ ਵਾਲੇ ਮਿਲਣਗੇ ਵੀ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ, ਪੱਥਰ ਚੋਂ ਰੱਬ ਮਿਲ ਜਾਂਦਾ, ਬੜਾ ਕੁਛ ਸੁਣਿਆ ਹੋਏਗਾ ਤੁਸੀਂ। ਫਿਰ ਤੁਸੀਂ ਕਈ ਵਾਰੀ ਸੁਣਿਆ ਹੋਏਗਾ ਕਿ ਧੰਨੇ ਭਗਤ ਨੇ ਪੱਥਰ ਚੋਂ ਰੱਬ ਪਾ ਲਿਆ ਸੀ, ਅਸਲ 'ਚ ਗੱਲ ਤੇ ਕੀ ਸੱਚ, ਪੱਥਰ ਚੋਂ ਰੱਬ ਪਾ ਲਿਆ ਸੀ, ਪਰ ਪੱਥਰ ਕਿਹੜਾ ਸੀ ਉਹ ਸਾਨੂੰ ਨਹੀਂ ਪਤਾ, ਅਸੀਂ ਪੱਥਰ ਮੰਨ ਬੈਠੇ, ਜਿਹੜਾ ਬਾਹਰ ਪੱਥਰ ਪਿਆ ਨਾ ਉਹਨੂੰ ਮੰਨ ਬੈਠੇ। ਤੇ ਭਗਤ ਧੰਨਾ ਜੀ ਆਪਣੇ ਮਨ ਦੀ ਗੱਲ ਕਰਦੇ ਪਏ, ਕਹਿੰਦੇ ਮੇਰਾ ਮਨ ਪੱਥਰ ਸੀ, ਮੈਂ ਮਨ ਚੋਂ ਰੱਬ ਲੱਭਾ, ਹੁਣ ਧਿਆਨ ਦੇਣਾ ਪੱਥਰ ਦੀ ਗੱਲ ਕੀਤੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ 831 ਅੰਗ ਦੇ ਉੱਤੇ ਲਿਖਦੇ ਆ, ਕਹਿੰਦੇ ਵੀ ਗੁਰੂ ਪਿਆਰਿਓ ਤੁਸੀਂ ਪੱਥਰ ਕਿਸੇ ਹੋਰ ਨੂੰ ਸਮਝ ਬੈਠੇ, ਤਾਂ ਉਹਨਾਂ ਨੇ ਸਮਝਾਉਣਾ ਕੀਤਾ, ਜੈਸੇ ਪਾਨ ਜਲ ਮੇ ਰੱਖਿਓ ਭੇਦੇ ਨਾ ਤੈ ਬਾਣੀ। ਕਹਿੰਦੇ ਜਿਵੇਂ ਕੋਈ ਪੱਥਰ ਪਾਣੀ 'ਚ ਰੱਖ ਦਈਏ, ਜਿਹੜਾ ਪਾਣੀ ਹੈ ਨਾ ਪੱਥਰ ਦੇ ਅੰਦਰ ਨਹੀਂ ਜਾਂਦਾ। ਫਿਰ ਅੱਗੇ ਪੜ੍ਹੋ ਕੀ ਲਿਖਿਆ ਉਹਨਾਂ ਨੇ, ਸਾਡੇ ਮਨ ਨੂੰ ਪੱਥਰ ਨਾਲ ਜੋੜਿਆ, ਕੀ ਕਹਿੰਦੇ, ਕਹਿੰਦੇ ਤੈਸੇ ਹੀ ਤੁਮ ਤਾਏ ਪਛਾਣੋ, ਤੈਸੇ ਹੀ ਤੁਮ ਤਾਏ ਪਛਾਣੋ, ਕਹਿੰਦਾ ਉਸੇ ਤਰ੍ਹਾਂ ਹੀ ਤੁਸੀਂ ਉਹਦੀ ਪਛਾਣ ਕਰੋ, ਕਿਹਦੀ, ਭਗਤਹੀਨ ਜੋ ਪੁਰਾਣੀ, ਕਹਿੰਦਾ ਜਿਹੜਾ ਭਗਤੀ ਨਹੀਂ ਕਰਦਾ, ਜਿਹਦਾ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ, ਉਸ ਮਨ ਨੂੰ ਵੀ ਉਸ ਪੱਥਰ ਦੀ ਨਿਆਈ ਸਮਝੋ, ਜਿਵੇਂ ਪੱਥਰ ਦੇ ਅੰਦਰ ਪਾਣੀ ਨਹੀਂ ਜਾਂਦਾ, ਕਹਿੰਦਾ ਇਸ ਮਨ ਨੂੰ ਵੀ ਪੱਥਰ ਆ, ਇਹਦੇ ਅੰਦਰ ਗੁਰਬਾਣੀ ਦਾ ਅਸਰ ਨਹੀਂ ਜਾਂਦਾ। ਦੱਸੋ ਬਰਾਬਰ ਗਿਣਿਆ ਕਿ ਨਹੀਂ ਗਿਣਿਆ, ਕਹਿੰਦਾ ਪੈਸੇ ਹੀ ਤੁਮ ਤਾਏ ਪਛਾਣੋ, ਕਹਿੰਦਾ ਉਹਦੀ ਪਛਾਣ ਵੀ ਪੱਥਰ ਵਾਂਗੂ ਕਰੋ, ਇਹਦਾ ਮਤਲਬ ਗੱਲ ਤੇ ਮਨ ਦੇ ਪੱਥਰ ਦੀ, ਅਸੀਂ ਉਸ ਪੱਥਰ ਦੀ ਗੱਲ ਕਰ ਬੈਠੇ ਵੀ ਧੰਨੇ ਨੇ ਪੱਥਰ ਚ ਰੱਬ ਲੱਭੋ। ਹੁਣ ਗੁਰਬਾਣੀ ਪੜ੍ਹਿਓ, ਜੇ ਕਿਸੇ ਨੇ ਸਹਿਜ ਪਾਠ ਦਾ ਭੋਗ ਪਾਇਆ ਹੋਵੇ ਤੇ ਪੜ੍ਹਿਆ ਹੋਵੇ ਤੇ 487 ਅੰਗ ਦੇ ਉੱਤੇ ਪੜ੍ਹਿਓ, ਧੰਨੇ ਜੀ ਨੂੰ ਪੁੱਛਿਆ ਕਿਸੇ ਨੇ ਵੀ ਧੰਨਾ ਜੀ ਵੀ ਤੁਸੀਂ ਰੱਬ ਕਿਵੇਂ ਲੱਭਾ, ਕਿਹੜੇ ਪੱਥਰ ਚੋਂ ਲੱਭਾ। ਧੰਨਾ ਜੀ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਤੂੰ ਲੱਭਣਾ, ਕਹਿੰਦਾ ਹਾਂਜੀ, ਕਹਿੰਦਾ ਫਿਰ ਜਿਸ ਪੱਥਰ ਚੋਂ ਮੈਂ ਲੱਭਾ ਪੱਥਰ ਤੇਰੇ ਕੋਲ ਵੀ ਹੈ, ਜਿਸ ਪੱਥਰ ਚੋਂ ਮੈਨੂੰ ਮਿਲਿਆ ਉਹ ਪੱਥਰ ਤੇਰੇ ਕੋਲ ਵੀ ਆ। ਕਹਿੰਦੇ ਫਰਕ ਇੰਨਾ ਹੈ ਕਿ ਮੇਰਾ ਪੱਥਰ ਪਿਘਲ ਗਿਆ, ਤੇਰਾ ਪੱਥਰ ਪੱਥਰ ਹੀ ਹੈ। ਧੰਨਾ ਜੀ ਕਹਿੰਦੇ ਮੇਰਾ ਮਨ ਰੂਪੀ ਪੱਥਰ ਜਦੋਂ ਗੁਰੂ ਚਰਨਾਂ 'ਚ ਗਿਆ ਨਾ ਤੇ ਪਿਘਲ ਗਿਆ, ਛੇਕਾ ਪਿਆ ਗੁਰੂ ਦੇ ਸ਼ਬਦ ਦਾ ਤੇ ਪਿਘਲ ਗਿਆ। ਦੱਸਿਆ ਉਹਨਾਂ ਨੇ ਪੜ੍ਹਿਓ ਧਿਆਨ ਦੇ ਨਾਲ, ਭਗਤ ਧੰਨਾ ਜੀ 487 ਅੰਗ ਦੇ ਉੱਤੇ ਭਗਤ ਧੰਨਾ ਦੀ ਬਾਣੀ ਆਉਂਦੀ। ਧੰਨਾ ਜੀ ਲਿਖਦੇ ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ, ਕਹਿੰਦੇ ਜਿਹੜਾ ਗੁਰੂ ਨੇ ਮੈਨੂੰ ਧੰਨ ਦਿੱਤਾ ਨਾ, ਕੀ ਗਿਆਨ, ਜਿਹਦਾ ਗੁਰੂ ਨੇ ਮੈਨੂੰ ਗਿਆਨ ਦਿੱਤਾ, ਕਹਿੰਦੇ ਪਹਿਲਾਂ ਮੇਰਾ ਮਨ ਪੱਥਰ ਸੀ ਤੇ ਗੁਰੂ ਜੀ ਮੈਨੂੰ ਕੋਈ ਗੱਲ ਕਹਿੰਦੇ ਸੀ, ਮੈਂ ਸੁਣਦਾ ਸੀ, ਲਾਗੋਂ ਲੰਘਦਾ ਸੀ, ਪਰ ਮੇਰਾ ਮਨ ਪੱਥਰ ਸੀ, ਪੱਥਰ ਹੋਣ ਕਰਕੇ ਨਾ ਉਹ ਪਾਣੀ ਅੰਦਰ ਜਾਂਦਾ ਹੀ ਨਹੀਂ ਸੀ, ਗੁਰੂ ਦੇ ਬੋਲ ਪ੍ਰਵੇਸ਼ ਹੀ ਨਹੀਂ ਕਰਦੇ ਸੀ, ਅੰਦਰ ਨਹੀਂ ਜਾਂਦੇ ਸੀ। ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ, ਕਹਿੰਦੇ ਜਿਹੜਾ ਗੁਰੂ ਨੇ ਮੈਨੂੰ ਗਿਆਨ ਦਾ ਧੰਨ ਦਿੱਤਾ ਨਾ, ਕਹਿੰਦੇ ਮੇਰਾ ਮਨ ਰੂਪੀ ਪੱਥਰ ਗਿਆ ਪਿਘਲ, ਉਹਦੇ ਪਿਘਲਣ ਕਰਕੇ ਗੁਰੂ ਦਾ ਗਿਆਨ ਮੇਰੇ ਅੰਦਰ ਪ੍ਰਵੇਸ਼ ਕਰ ਗਿਆ, ਮੇਰੇ ਅੰਦਰ ਚਲਾ ਗਿਆ। ਹੁਣ ਪਾਣੀ 'ਚ ਪੱਥਰ ਰੱਖਿਆ ਤੇ ਪੱਥਰ ਕਿਤੇ ਪਿਘਲ ਜਾਵੇ ਤੇ ਪਾਣੀ ਉਹਦੇ ਵਿੱਚ ਜਾਊਗਾ, ਹੁਣ ਤੁਸੀਂ ਮਿੱਟੀ ਦਾ ਢੇਲਾ ਰੱਖ ਦਿਓ, ਮਿੱਟੀ ਦਾ ਢੇਲਾ ਜਿਹੜਾ ਮਰਜ਼ੀ ਸਖਤ ਰੱਖ ਦਿਓ, ਇਹ ਜਿਹਨੀ ਕੱਲ ਨਹੀਂ ਪਰਸੋਂ ਉਹਨੇ ਖੁਰ ਲੱਗ ਪੈਣਾ। ਤੇ ਭਗਤ ਧੰਨਾ ਜੀ ਕਹਿੰਦੇ ਵੀ ਗੁਰੂ ਦੀ ਏਡੀ ਕਿਰਪਾ ਹੀ, ਰੋਜ਼ ਸਤਸੰਗ ਸੁਣਦਿਆਂ ਰੋਜ਼ ਗੁਰੂ ਦੇ ਵਚਨ ਸੁਣਦਿਆਂ ਮੇਰਾ ਪੱਥਰ ਗਿਆ ਪਿਘਲ। ਕਹਿੰਦੇ ਹੋਣਾ ਕੀ ਸੀ, ਜਿਹੜਾ ਗੁਰੂ ਦਾ ਨਾਮ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਰੂਪੀ ਜਿਹੜਾ ਪਾਣੀ ਸੀ ਨਾ, ਮੇਰੇ ਅੰਦਰ ਪ੍ਰਵੇਸ਼ ਕਰ ਗਿਆ। ਭਗਤ ਧੰਨੇ ਦੀਆਂ ਪੰਕਤੀਆਂ ਪੜ੍ਹਿਓ ਧੰਨ 487 ਅੰਗ ਦੇ ਉੱਤੇ, ਵਾਰ ਵਾਰ ਕਹਿੰਦਾ ਯਾਦ ਕਰ ਪੜ੍ਹਨਾ। ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰਨ ਦਈਆ, ਕਹਿੰਦਾ ਜਿਹੜਾ ਗੁਰੂ ਨੇ ਮੈਨੂੰ ਧੰਨ ਦਿੱਤਾ ਨਾ ਗਿਆਨ ਦਾ, ਕਹਿੰਦੇ ਮੇਰੇ ਮਨ ਚ ਪ੍ਰਵੇਸ਼ ਕਰ ਗਿਆ। ਕਹਿੰਦੇ ਜਦੋਂ ਪ੍ਰਵੇਸ਼ ਕਰ ਗਿਆ, ਕਹਿੰਦੇ ਧਿਆਨ ਮਾਨ ਮਨ ਏਕ ਮੈ, ਕਹਿੰਦੇ ਧਿਆਨ ਮਾਨ ਮਨ ਏਕ ਮੈ। ਧਿਆਨ ਕੀ ਹੈ? ਸੁਰਤ। ਕਹਿੰਦੇ ਮੇਰਾ ਜਿਹੜਾ ਧਿਆਨ ਆ, ਗੁਰੂ ਦੇ ਸ਼ਬਦ ਰੂਪੀ ਗਿਆਨ ਜਦੋਂ ਮੇਰੇ ਚ ਪ੍ਰਵੇਸ਼ ਕੀਤਾ, ਮੇਰੇ ਅੰਦਰ ਗਿਆ, ਕਹਿੰਦਾ ਉਹਨੇ ਅੰਦਰੋਂ ਇਹੋ ਜਿਹੀ ਚੀਜ਼ ਪੈਦਾ ਕਰ ਦਿੱਤੀ ਕਿ ਮੇਰੀ ਜਿਹੜੀ ਸੁਰਤ ਸੀ ਨਾ ਪ੍ਰਭੂ ਚਰਨਾਂ ਨਾਲ ਜੁੜ ਗਈ। ਆਪਣੀ ਜੁੜੀ ਕਿਹੜੀ ਗੱਲੋਂ? ਸਾਡਾ ਮਨ ਪੱਥਰ ਹੈ, ਸਾਡਾ ਮਨ ਪੱਥਰ ਆ, ਸਾਡਾ ਮਨ ਝੂਠੀਆਂ ਦਾਤਾਂ ਤੱਕ ਹੀ ਸੀਮਤ ਹੈ। ਪੜ੍ਹਦਾ ਗੁਰਬਾਣੀ ਪਰ ਸਾਡੇ ਮਨ ਤੱਕ ਕੋਈ ਗੱਲ ਨਹੀਂ ਪਹੁੰਚੀ, ਕਿਉਂਕਿ ਪੱਥਰ ਹੈ। ਉਹ ਕਹਿੰਦੇ ਮੇਰਾ ਮਨ ਧਿਆਨ ਮਾਨ, ਕਹਿੰਦੇ ਮੇਰਾ ਧਿਆਨ, ਮੇਰੀ ਸੁਰਤ ਜਿਹੜੀ ਹੈ ਪ੍ਰਭੂ ਚਰਨਾਂ ਨਾਲ ਜੁੜ ਗਈ। ਕਿੱਦਾਂ ਜੁੜ ਗਈ? ਅਸੀਂ ਪਹੁੰਚਿਆ ਥੋੜੀ ਪਰਮਾਤਮਾ ਤੱਕ, ਇਹਦੇ ਜੁੜੀ ਦਾ ਮਤਲਬ ਕੀ ਹੈ? ਕਹਿੰਦੇ ਮਨ ਏਕ ਮੈ, ਕਹਿੰਦੇ ਉਹਨਾਂ ਦਾ ਮਨ ਜਿਹੜਾ ਨਾ ਹੁਣ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ। ਇਹਦਾ ਮਤਲਬ ਕੀ? ਕਿ ਭਗਤ ਧੰਨਾ ਜੀ ਕਹਿੰਦੇ ਕਿ ਜਿਹੜੀ ਮੇਰੀ ਅੰਦਰ ਦੀ ਵਿਚਾਰ ਨੇ, ਮੇਰੇ ਮਨ ਆ, ਮੇਰੇ ਅੰਦਰ ਦੀ ਜਿਹੜੀ ਖਿੱਚ ਆ ਨਾ, ਕਹਿੰਦਾ ਏਕ ਮੈ, ਕਹਿੰਦਾ ਉਹਨੂੰ ਪਰਮਾਤਮਾ ਦੀ ਗੱਲ ਕਰਦੀ, ਹੋਰ ਕਿਸੇ ਦੀ ਗੱਲ ਨਹੀਂ ਕਰਦੀ। ਹੁਣ ਸਿਰਫ ਉਸੇ ਦਾ ਧਿਆਨ ਰਹਿੰਦਾ ਮੈਨੂੰ, ਹੋਰ ਮੈਨੂੰ ਕੋਈ ਚੀਜ਼ ਚੇਤੇ ਨਹੀਂ ਆਉਂਦੀ। ਇਹਨੂੰ ਕਹਿੰਦੇ ਇੱਕਮਿਕ ਹੋ ਗਏ। ਕਿਵੇਂ? ਸੁਭਾਵਿਕ ਜੀ ਗੱਲ, ਆਪਾਂ ਸੰਸਾਰੀ ਗੱਲ ਕਰਦੇ ਹਾਂ, ਕਿਤੇ ਮੀਆਂ ਬੀਬੀ ਦੋਨਾਂ ਦੇ ਵਿਚਾਰ ਰਲ ਜਾਣ, ਕਿਤੇ ਰਿਸ਼ਤੇਦਾਰ ਤੇ ਜਾਣਾ ਹੋਵੇ, ਠੀਕ ਹੈ, ਘਰ ਵਾਲਾ ਦੂਜੇ ਕਮਰੇ 'ਚ ਬੈਠਾ, ਘਰ ਵਾਲੀ ਦੂਜੇ ਕਮਰੇ 'ਚ ਬੈਠੀ, ਘਰੋਂ ਸਲਾਹ ਕਰਕੇ ਗਏ ਵੀ ਯਾਰ ਗਲਤ ਨੂੰ ਉੱਥੇ ਆਪਾਂ ਇੱਦਾਂ ਕਹਿਣਾ ਹੀ, ਉੱਥੇ ਆਪਾਂ ਆਹ ਗੱਲ ਕਰਨੀ। ਉਹ ਜਦੋਂ ਗਏ, ਕਿਸੇ ਨੇ ਘਰ ਵਾਲੀ ਨੂੰ ਪੁੱਛਿਆ, ਭੈਣ ਜੀ ਦੱਸੋ ਫਿਰ ਕਿੱਦਾਂ ਕਰਨੀ, ਦੇਖੋ ਭਾਅ ਜੀ ਇੱਦਾਂ ਕਰ ਲਓ। ਉਹ ਦੂਜੇ ਪਾਸੇ ਜਾ ਕੇ ਕਹਿੰਦਾ ਭੈਣ ਜੀ ਤੁਸੀਂ ਛੱਡੋ, ਭਾਅ ਜੀ ਨੂੰ ਪੁੱਛ ਲਈਏ। ਕਹਿੰਦੀ ਪੁੱਛ ਲਓ ਜਿੱਦਾਂ ਭਾਅ ਜੀ ਕਹਿੰਦੇ ਕਰ ਲਓ। ਉਹ ਦੂਜੇ ਕਮਰੇ 'ਚ ਗਏ, ਭਾਅ ਜੀ ਦੱਸੋ ਕਿੱਦਾਂ ਕਰ ਲਈਏ। ਉਹ ਕਹਿੰਦੇ ਇੱਦਾਂ ਕਰ ਲਓ। ਦੋਵਾਂ ਦੀ ਗੱਲ ਇੱਕ, ਬੈਠੇ ਦੋਵਾਂ ਦੋਵਾਂ ਵੱਖਰੇ ਵੱਖਰੇ ਕਮਰਿਆਂ 'ਚ, ਤੂੰ ਕੀ ਕਹਿੰਦੇ? ਉਹ ਕਹਿੰਦੇ ਭਰਾਵਾ ਇਹ ਦੋਵੇਂ ਜੀ ਨਾ ਰਲੇ ਮਿਲੇ ਇੱਕ ਗੱਲ ਕਰਦੇ, ਇੱਕ ਮੇਕੀ ਨੇ, ਇਹਨਾਂ ਦੀ ਜਿਹੜੀ ਗੱਲ ਆ ਨਾ ਇੱਕੋ ਜਿਹੀ ਹੈ। ਜਿਹੜੀ ਘਰ ਵਾਲੀ ਨੇ ਕਹੀ ਉਹ ਘਰ ਵਾਲੇ ਨੇ ਕਹਤੀ, ਇੱਕਮਿਕ ਹੋਇਆ ਬੈਠੇ ਦੂਰ ਦੂਰ ਆ। ਆਤਮਾ ਤੇ ਪਰਮਾਤਮਾ ਬੈਠੇ ਦੂਰ ਦੂਰ ਨੇ ਪਰ ਵਿਚਾਰ ਰਲ ਗਏ ਆ। ਭਗਤ ਧੰਨਾ ਜੀ ਕਹਿੰਦੇ, ਕਹਿੰਦੇ ਮਨ ਏਕ ਮਹਿ, ਕਹਿੰਦੇ ਮੇਰੇ ਤੇ ਪਰਮਾਤਮਾ ਦੀ ਗੱਲਬਾਤ ਇੱਕ ਹੋ ਗਈ। ਹੁਣ ਨਹੀਂ ਮੈਂ ਦੂਜੀ ਗੱਲ ਕਰਦਾ। ਫਿਰ ਪਤਾ ਕੀ ਕਹਿੰਦੇ? ਕਹਿੰਦੇ ਪ੍ਰੇਮ ਭਗਤ ਮਾਨੀ ਸੁੱਖ ਜਾਣੇ ਆ। ਕੀ ਕਹਿਣ ਲੱਗੇ? ਕਹਿੰਦੇ ਪ੍ਰੇਮ ਭਗਤ ਮਾਨੀ, ਮਾਨੀ ਕਿਹਨੂੰ ਕਹਿੰਦੇ ਆ? ਵਿਚਾਰ ਕਰਨਾ। ਹੁਣ ਕਿਸੇ ਚੀਜ਼ ਨੂੰ ਆਪਾਂ ਮੰਨ ਲੈਂਦੇ ਹਾਂ, ਸਵੀਕਾਰ ਕਰ ਲੈਂਦੇ ਹਾਂ, ਆਹ ਚੀਜ਼ ਮੰਨ ਲਈ, ਮੈਂ ਕੀ ਮੰਨ ਚਾਹੁੰਦਾ, ਇਹ ਚੰਗੀ ਹੈ, ਚੰਗੀ ਹੈ, ਠੀਕ ਇਹਦਾ ਉਹ ਮੰਨ ਗਿਆ। ਜਿਸ ਚੀਜ਼ ਨੂੰ ਆਪਣਾ ਮਨ ਮੰਨ ਜਾਵੇ ਤਾਂ ਉਹਨੂੰ ਆਪਾਂ ਚੰਗੀ ਕਹਿ ਦਿੰਦੇ ਹਾਂ ਵੀ ਇਹ ਚੰਗੀ ਹੈ, ਠੀਕ ਹੈ ਜੀ। ਇੱਥੇ ਕੀ ਕਹਿੰਦਾ? ਹੁਣ ਦੇਖੋ ਮੁੰਡਾ ਕੁੜੀ ਨੂੰ ਵੇਖਣ ਗਿਆ, ਮੁੰਡਾ ਕਹਿੰਦਾ ਜੀ ਕੁੜੀ ਚੰਗੀ। ਕਿਸੇ ਨੇ ਪੁੱਛਿਆ ਕਿੱਦਾਂ ਚੰਗੀ? ਉਹ ਦੂਜਾ ਕਹਿੰਦਾ ਛੱਡ ਉਹਦਾ ਮਨ ਮੰਨ ਗਿਆ ਯਾਰ। ਇਹਦਾ ਮਤਲਬ ਮਨ ਮੰਨ ਜਾਵੇ ਤੇ ਚੀਜ਼ ਚੰਗੀ ਹੈ। ਭਗਤ ਧੰਨਾ ਜੀ ਕਹਿੰਦੇ, ਕਹਿੰਦੇ ਪ੍ਰੇਮ ਭਗਤ ਮਾਨੀ, ਕਹਿੰਦੇ ਗੁਰੂ ਦਾ ਉਪਦੇਸ਼ ਰੂਪੀ ਪਾਣੀ ਮੇਰੇ ਅੰਦਰ ਗਿਆ ਤੇ ਮੇਰਾ ਮਨ ਉਹਨੂੰ ਭਗਤੀ ਚੰਗੀ ਲੱਗ ਗਈ ਪਰਮਾਤਮਾ ਦੀ। ਪ੍ਰੇਮ ਭਗਤ ਮਾਨੀ ਚੰਗੀ ਲੱਗ ਗਈ। ਕਹਿੰਦੇ ਕਹਿੰਦਾ ਫਿਰ ਕੀ ਹੋਇਆ? ਕਹਿੰਦੇ ਸੁੱਖ ਜਾਣਿਆ। ਕਹਿੰਦਾ ਜਦੋਂ ਮੇਰਾ ਮਨ ਉਸ ਪਰਮਾਤਮਾ ਦੀ ਭਗਤੀ ਨੂੰ ਚੰਗਾ ਸਮਝ ਕੇ ਬਹਿ ਗਿਆ ਵੀ ਚੰਗੀ ਹੈ, ਭਗਤੀ ਕਰਨੀ ਚਾਹੀਦੀ ਹੈ, ਸੁੱਖ ਜਾਣਿਆ, ਕਹਿੰਦੇ ਤਾਂ ਜਾ ਕੇ ਮੇਰੇ ਮਨ ਨੇ ਆਤਮਿਕ ਸੁੱਖ ਜਿਹੜਾ ਹੈ ਉਹਨੂੰ ਜਾਣਿਆ। ਕਹਿੰਦਾ ਭਾਵ ਪਹਿਚਾਣ ਕੀਤੀ ਵੀ ਸੁੱਖ ਕੀ ਹੁੰਦਾ। ਉਹਨਾਂ 'ਚ ਨਹੀਂ ਮੈਨੂੰ ਪਤਾ ਲੱਗਦਾ ਸੁੱਖ ਕੀ ਹੁੰਦਾ, ਉਦਾਂ ਐਵੇਂ ਲੱਗਿਆ, ਐਵੇਂ ਵਕਤ ਨੂੰ ਪੜ੍ਹਿਆ। ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਤ੍ਰਿਪਤ ਅਗਾਨੇ ਮੁਕਤ ਭਏ। ਭਗਤ ਧੰਨਾ ਜੀ ਕਹਿ ਰਹੇ ਤ੍ਰਿਪਤ ਅਗਾਨੇ ਮੁਕਤ ਭਏ, ਤ੍ਰਿਪਤ ਅਗਾਨੇ। ਕਹਿੰਦੇ ਜਦੋਂ ਮੇਰੇ ਮਨ ਰੂਪੀ ਪੱਥਰ ਦੇ ਅੰਦਰ ਗੁਰੂ ਦਾ ਉਪਦੇਸ਼ ਰੂਪੀ ਪਾਣੀ ਪ੍ਰਵੇਸ਼ ਕਰ ਗਿਆ, ਪ੍ਰਵੇਸ਼ ਕਰਨ ਤੋਂ ਬਾਅਦ ਵਿੱਚ ਮੈਨੂੰ ਭਗਤੀ ਚੰਗੀ ਲੱਗੀ, ਮੇਰੀ ਸੁਰਤ ਸ਼ਬਦ ਦਾ ਮਿਲਾਪ ਹੋਣ ਲੱਗ ਪਿਆ, ਮੈਨੂੰ ਸੁੱਖ ਆਉਣ ਲੱਗ ਪਿਆ, ਮੈਨੂੰ ਆਨੰਦ ਆਉਣ ਲੱਗ ਪਿਆ। ਜਦੋਂ ਕਹਿੰਦੇ ਆਨੰਦ ਆਉਣ ਲੱਗ ਪਿਆ ਤੇ ਤ੍ਰਿਪਤ ਅਗਾਨੇ, ਕਹਿੰਦੇ ਮੇਰੀ ਜਿਹੜੀ ਮਨ ਬਿਰਤੀ ਹੈ ਨਾ ਇਸ ਮਾਇਆ ਵੱਲੋਂ ਰੱਜ ਗਈ। ਰੱਜਣ ਦਾ ਮਤਲਬ ਕੀ? ਵਿਚਾਰ ਕਰਨਾ। ਕੋਈ ਇਨਸਾਨ ਤੁਸੀਂ ਉਹਨੂੰ ਕਿਹਾ ਭਾਈ ਸਾਹਿਬ ਰੋਟੀ ਖਾ ਲਓ, ਭੁੱਖ ਹੈਗੀ ਉਹਨੂੰ, ਉਹਨੇ ਇੱਕ ਰੋਟੀ ਖਾਧੀ, ਫਿਰ ਖਾ ਕੇ ਤੁਸੀਂ ਦੂਜੀ ਲੈ ਕੇ, ਨਹੀਂ ਨਹੀਂ ਭਾਜੀ ਬਸ ਹੋਰ ਨਹੀਂ ਚਾਹੀਦੀ। ਘਰਵਾਲੀ ਕਹਿੰਦੀ ਖਾ ਲਓ ਤੁਸੀਂ ਸਵੇਰ ਦੇ ਭੁੱਖੇ ਹੋ, ਨਹੀਂ ਯਾਰ ਮੈਨੂੰ ਹੋਰ ਨਹੀਂ ਚਾਹੀਦੀ। ਬੱਚਾ ਕਹਿੰਦਾ ਕਹਿੰਦਾ ਮਾਂ ਕਿਉਂ ਕਹੀ ਜਾਂਦੇ ਤੁਸੀਂ ਭੁੱਖੇ ਸਵੇਰ ਦੇ, ਪਾਪਾ ਰੱਜ ਦੇ ਗਏ, ਇਹਦਾ ਮਤਲਬ ਹੋਰ ਲੋੜ ਨਹੀਂ ਹੈ, ਭਾਵੇਂ ਅੰਦਰ ਭੁੱਖ ਹੈ ਪਰ ਜਿੱਥੇ ਨਾ ਕਰਤੀ ਉੱਥੇ ਰੱਜ ਗਿਆ। ਭਗਤ ਧੰਨਾ ਜੀ ਕਹਿੰਦੇ ਭਾਵੇਂ ਸੰਸਾਰੀ ਪਦਾਰਥਾਂ ਨੂੰ ਮੈਨੂੰ ਜੇ ਲੋੜ ਹੈਗੀ ਹੈ ਪਰ ਮੇਰਾ ਮਨ ਮੰਨ ਗਿਆ, ਮੈਨੂੰ ਕਿਸੇ ਦੀ ਲੋੜ ਨਹੀਂ ਹੁਣ, ਮੈਨੂੰ ਮੰਨ ਗਿਆ, ਰੱਜ ਗਿਆ ਮਨ, ਹੁਣ ਉਹਨੇ ਮੈਨੂੰ ਕਿਸੇ ਪਦਾਰਥ ਦੀ ਲੋੜ। ਤ੍ਰਿਪਤ ਅਗਾਨੇ, ਮਨ ਰੱਜ ਗਿਆ, ਕਹਿੰਦੇ ਪਰਮਾਤਮਾ ਕਿਸੇ ਚੀਜ਼ ਦੀ ਲੋੜ ਨਹੀਂ। ਹੁਣ ਭਗਤ ਧੰਨਾ ਜੀ ਕਹਿੰਦੇ ਪਹੁੰਚ ਗਈ ਬਿਰਤੀ ਉੱਥੇ, ਕਿੱਥੇ? ਜੋਤੀ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਤੂੰ ਕਰਦਾ ਹੈ ਚੰਗਾ ਹੈ, ਬਿਕਤੀ ਪਹੁੰਚ ਗਈ। ਕਹਿੰਦੇ ਮੁਕਤ ਭਏ ਨਾ, ਜਦੋਂ ਮਨ ਰੱਜ ਗਿਆ ਇਸ ਮਾਇਆ ਦੇ ਪਦਾਰਥਾਂ ਤੋਂ, ਮਾਇਆ ਤੋਂ, ਸੰਸਾਰ ਤੋਂ ਮਨ ਰੱਜ ਗਿਆ, ਕਿਸੇ ਚੀਜ਼ ਦੀ ਲੋੜ ਨਹੀਂ। ਕਿਹੜੀ ਗੱਲੋਂ? ਬੜਾ ਸੁਣਨਾ। ਕਹਿੰਦੇ ਮਨ ਪੱਥਰ ਤੇ ਮੈਂ ਗੁਰੂ ਦੇ ਵਹਿੰਦੇ ਹੋਏ ਦਰਿਆ ਦੇ ਵਿੱਚ ਜਾ ਕੇ ਪੱਥਰ ਰੱਖ ਦਿੱਤਾ। ਕੀ ਕਹਿੰਦੇ ਧੰਨਾ ਜੀ? ਕਹਿੰਦੇ ਮਨ ਰੂਪੀ ਪੱਥਰ ਮੈਂ ਗੁਰੂ ਦੇ ਉਪਦੇਸ਼ ਰੂਪੀ ਰਹਿੰਦੇ ਦਰਿਆ ਦੇ ਵਹਿਣ ਵਿੱਚ ਰੱਖ ਦਿੱਤਾ। ਕਹਿੰਦਾ ਐਸਾ ਪਾਣੀ ਵਗਦਾ ਰਿਹਾ, ਐਸਾ ਪਾਣੀ ਵਗਦਾ ਰਿਹਾ ਕਿ ਮੇਰਾ ਮਨ ਪਿਘਲ ਗਿਆ ਤੇ ਉਹ ਪਾਣੀ ਮੇਰੇ ਮਨ ਰੂਪੀ ਪੱਥਰ ਚ ਪ੍ਰਵੇਸ਼ ਕਰ ਗਿਆ। ਗਿਆਨ ਪ੍ਰਵੇਸ਼ ਗੁਰੇ ਧੰਨ ਦੀ ਆ। ਕਹਿੰਦੇ ਉਹ ਗਿਆਨ ਰੂਪੀ ਪਾਣੀ ਮੇਰੇ ਮਨ ਰੂਪੀ ਪੱਥਰ ਚ ਪ੍ਰਵੇਸ਼ ਕਰ ਗਿਆ, ਅੰਦਰ ਚਲਾ ਗਿਆ। ਪ੍ਰਵੇਸ਼ ਦਾ ਮਤਲਬ ਕੀ ਹੁੰਦਾ? ਅੰਦਰ ਚਲੇ ਜਾਣਾ। ਆਪਾਂ ਕਹਿੰਦੇ ਨਹੀਂ ਨਵਾਂ ਘਰ ਬਣਾਇਆ, ਅੱਜ ਵੀ ਗ੍ਰਹਿ ਪ੍ਰਵੇਸ਼ ਉਹਨਾਂ ਦਾ, ਕਹਿੰਦੇ ਮਤਲਬ ਨਵੇਂ ਘਰ ਜਾਣਾ ਉਹਨਾਂ ਨੇ, ਹੈਨਾ? ਏਦਾਂ ਹੀ ਭਗਤ ਧੰਨਾ ਜੀ ਕਹਿੰਦੇ ਕਹਿੰਦੇ ਇਹ ਗੁਰੂ ਦਾ ਸ਼ਬਦ ਰੂਪੀ ਪਾਣੀ ਮੇਰੇ ਮਨ ਰੂਪੀ ਪੱਥਰ ਚ ਪ੍ਰਵੇਸ਼ ਕਰ ਗਿਆ, ਅੰਦਰ ਆ ਗਿਆ। ਆ ਜੇ ਪੱਥਰ ਤੇ ਆਪਾਂ ਤੇ ਪੱਥਰ ਹੀ ਹੋਰ ਪੂ ਛੱਡਿਆ ਪੜ ਗਿਆ। ਫਿਰ ਧੰਨਾ ਜੀ ਕੀ ਕਹਿੰਦੇ? ਕਹਿੰਦੇ ਮੇਰਾ ਮਨ ਜਿਹੜਾ ਹੈ ਮੁਕਤ ਬਏ, ਕਹਿੰਦੇ ਇਹਦੇ ਸੰਸਾਰੀ ਬੰਧਨਾਂ ਤੋਂ ਖੁਲਾਸੀ ਹੋ ਗਈ, ਹੁਣ ਆਜ਼ਾਦ ਹੋ ਗਿਆ। ਕਿੱਦਾਂ ਆਜ਼ਾਦ ਹੋ ਗਿਆ? ਕਹਿੰਦੇ ਸੰਸਾਰੀ ਪਦਾਰਥ ਅੱਗੇ ਮੈਨੂੰ ਪਕੜ ਲੈਂਦੇ ਸੀ ਆਪਣੀ ਚੁੰਗਲ 'ਚ ਤੇ ਮੈਨੂੰ ਛੁੱਟਣਾ ਬੜਾ ਔਖਾ ਹੋ ਜਾਂਦਾ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪਕੜ ਲੈਂਦੇ, ਛੁੱਟਣਾ ਬੜਾ ਔਖਾ ਸੀ। ਕਹਿੰਦੇ ਮੈਂ ਇਹਨਾਂ ਤੋਂ ਮੁਕਤਿਆ, ਕਹਿੰਦਾ ਰਹਿਣ ਅੰਦਰ ਹੀ ਰਹੇ ਨੇ ਪਰ ਇਹਨਾਂ ਕੋਈ ਪਾਵਰ ਨਹੀਂ ਮੈਨੂੰ ਫੜ ਲੈਣ। ਹੁਣ ਮੈਂ ਇਹਨਾਂ ਤੋਂ ਆਜ਼ਾਦ ਹਾਂ, ਮੈਂ ਮੁਕਤ ਇਹਨਾਂ ਤੋਂ। ਕਿਉਂ? ਕਿਉਂਕਿ ਮੈਂ ਨਾਮ ਸਿਮਰਨ ਕਰਦਾ, ਮੇਰੀ ਸੁਰਤ ਸ਼ਬਦ ਨਾਲ ਜੁੜਦੀ। ਉਹ ਜਿੰਨਾ ਚਿਰ ਗੁਰੂ ਦੇ ਸ਼ਬਦ ਨਾਲ ਆਪਾਂ ਜੁੜਾਂਗੇ ਨਹੀਂ, ਨਾਮ ਦਾ ਆਪਾਂ ਅਭਿਆਸ ਨਹੀਂ ਕਰਾਂਗੇ, ਸਿਮਰਨ ਨਹੀਂ ਕਰਾਂਗੇ ਆਪਾਂ ਗੁਰੂ ਨੂੰ। ਪਿਆਰੀ ਸਤ ਸੰਗਤ ਜੋ ਬਾਣੀ ਆਪਾਂ ਪੜ੍ਹਨੀ ਹੈ, ਬਾਣੀ ਸਾਨੂੰ ਗਿਆਨ ਦਿੰਦੀ ਪਈ ਹੈ ਕਿ ਸਿਮਰਨ ਕਰਨਾ ਕਿਵੇਂ, ਸੁਰਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ। ਕੀਤਾ ਤਾਂ ਹੈ ਨਹੀਂ, ਤੇ ਫਿਰ ਦੱਸੋ ਬਈ ਹੋਰ ਕਿਹੜੇ ਪੱਥਰ ਦੀ ਗੱਲ ਕਰਦੇ? ਫਿਰ ਸਾਡਾ ਮਨ ਹੀ ਤੇ ਪੱਥਰ ਆ, ਹੈ? ਇੰਨਾ ਚਿਰ ਹੋ ਗਿਆ ਸਾਡੇ ਗੁਰੂ ਚਰਨਾਂ 'ਚ ਬੈਠੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਅਜੇ ਤੱਕ ਇਸ ਗੁਰਬਾਣੀ ਦੇ ਜਿਹੜਾ ਸ਼ਬਦ ਰੂਪੀ ਪਾਣੀ ਹੈ ਉਹ ਸਾਡੇ 'ਚ ਪ੍ਰਵੇਸ਼ ਹੀ ਨਹੀਂ ਕੀਤਾ ਅਜੇ ਤੱਕ, ਕਿਉਂਕਿ ਪੱਥਰ ਹੈ। ਫਿਰ ਭਗਤ ਧੰਨਾ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ ਜੋਤ ਸਮਾਏ ਸਮਾਨੀ ਜਾਗੇ। ਭਗਤ ਧੰਨਾ ਜੀ ਕਹਿੰਦੇ ਕਹਿੰਦੇ ਜਿਹੜੀ ਮੇਰੀ ਅੰਦਰ ਦੀ ਖਿੱਚ ਆ, ਜਿਹੜੀ ਮੇਰੇ ਅੰਦਰ ਦੀ ਜੋਤ ਹੈ, ਉੱਥੇ ਜਾ ਕੇ ਸਮਾਗੀ ਜਿੱਥੇ ਸਮਾਉਣੀ ਚਾਹੀਦੀ ਹੈ। ਇਹਦਾ ਮਤਲਬ ਜਿੱਥੇ ਜੋਤ ਟਿਕਣੀ ਚਾਹੀਦੀ ਹੈ, ਮੇਰਾ ਧਿਆਨ ਟਿਕਣਾ ਚਾਹੀਦਾ, ਟਿਕ ਗਿਆ ਉੱਥੇ ਜਾ ਕੇ। ਕਹਿੰਦੇ ਮੈਂ ਪੁੱਛਿਆ ਫਿਰ ਕੀ ਹੋਇਆ? ਕਹਿੰਦੇ ਅਛਲੀ ਪ੍ਰਭ ਪਹਿਚਾਨਿਆ। ਅਛਲੀ 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 ਪਤਾ ਕਿਹਨੂੰ ਕਹਿੰਦੇ? ਅਛਲੀ ਛੱਲੇ ਜਾਣਾ, ਲੁੱਟ ਜਾਣਾ, ਕੋਈ ਚੀਜ਼ ਖੋਹ ਲੈਣੀ ਕਿਸੇ ਕੋਲੋਂ, ਠੀਕ ਹੈ ਨੀ? ਆਪਾਂ ਕਿਹਲੇ ਕਹਿੰਦੇ ਕਿਸੇ ਲਈ ਕੋਈ ਥੋੜ੍ਹਾ ਬੰਦਾ ਤੜਕੋ, ਕੋਈ ਚੀਜ਼ ਠੱਗ ਠੁੱਕ ਕੇ ਲੈ ਜਾਏ, ਕੀ ਕਹਿੰਦੇ? ਉਹ ਯਾਰ ਬੰਦਾ ਬੜਾ ਵੱਡਾ ਛੱਲੀ ਹੈ, ਛੱਲ ਕੇ ਲੈ ਗਿਆ, ਮੈਨੂੰ ਠੱਗ ਕੇ ਲੈ ਗਿਆ। ਤੇ ਭਗਤ ਧੰਨਾ ਜੀ ਕਹਿੰਦੇ ਅਛਲੀ ਪ੍ਰਭ ਪਹਿਚਾਨਿਆ, ਕਹਿੰਦੇ ਉਹਦਾ ਪਰਮਾਤਮਾ ਕਿਸੇ ਕੋਲੋਂ ਛੱਲਿਆ ਨਹੀਂ ਜਾ ਸਕਦਾ, ਕਿਸੇ ਕੋਲ ਠੱਗਿਆ ਨਹੀਂ ਜਾ ਸਕਦਾ, ਕਿਸੇ ਦੇ ਅਧੀਨ ਨਹੀਂ ਆ ਸਕਦਾ। ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ, ਉਹ ਜਿਹਨੂੰ ਤੁਸੀਂ ਪੱਥਰ ਪੱਥਰ ਕਹਿੰਦੇ ਫਿਰਦੇ ਹੋ, ਕਹਿੰਦੇ ਇਸੇ ਪੱਥਰ ਨੇ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਪਹਿਚਾਣ ਲਿਆ, ਆਪਣੇ ਅੰਦਰੋਂ ਉਸ ਪਰਮਾਤਮਾ ਦੀ ਪਹਿਚਾਣ ਕਰ ਲਈ। ਇੱਥੋਂ ਪੱਥਰ ਚ ਵੇਖਿਆ ਜੀ ਰੱਬ ਉਹਨੇ, ਆ ਜੇ ਪੱਥਰ, ਉਹ ਧੰਨ ਨੇ ਇਸ ਪੱਥਰ ਚ ਰੱਬ ਪਾਇਆ। ਅਸੀਂ ਹੋਰ ਹੀ ਪੱਥਰ ਲੱਭਣ ਲੱਗ ਪਏ। ਗੁਰਬਾਣੀ ਚ ਲਿਖਿਆ 487 ਅੰਗ ਦੇ ਉੱਤੇ, ਬਾਰ ਬਾਰ ਕਹਿਣਾ 487 ਅੰਗ ਭੁੱਲਿਓ ਨਾ, ਜ਼ਰੂਰ ਪੜਿਓ ਜਾ ਕੇ ਕਰੀ, ਕਿਉਂਕਿ ਅਸੀਂ ਤਾਂ ਇਹਦੇ ਚ ਸਿਰਫ ਅਜੇ ਚਾਰ ਕੀ ਪੰਕਤੀਆਂ ਲਈਆਂ, ਬਾਕੀ ਨਹੀਂ ਲਈਆਂ, ਸਿਰਫ ਚਾਰ ਪੰਕਤੀਆਂ ਲਈਆਂ ਜਿਹੜੀਆਂ ਸਿਰਫ ਪੱਥਰ ਦੇ ਨਾਲ ਜੁੜਦੀਆਂ ਸੀ। ਕਿਉਂ ਫਿਰ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਧੰਨਾ ਜੀ ਕਹਿੰਦੇ ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਧੰਨਾ ਜੀ ਕਹਿੰਦੇ ਮੇਰੀ ਆਤਮਿਕ ਬਿਰਤੀ, ਮੇਰੀ ਸੋਚ ਸੰਤਾਂ ਦੇ ਨਾਲ ਮਿਲ ਗਈ, ਮੇਰੀ ਵੀ ਸੋਚ ਉਦਾਂ ਦੀ ਹੋ ਗਈ। ਕਹਿੰਦੇ ਫਿਰ, ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ, ਕਹਿੰਦੇ ਉਹਦਾ ਪਰਮਾਤਮਾ, ਉਹਦਾ ਅਕਾਲ ਪੁਰਖ ਧਰਨੀ ਧਰ, ਜਿਹਦਾ ਸਭ ਦੁਨੀਆਂ ਨੂੰ ਆਸਰਾ ਹੈ। ਕਹਿੰਦੇ ਧੰਨੇ ਨੇ ਉਹ ਧਨ ਪ੍ਰਾਪਤ ਕਰ ਲਿਆ ਜੇ, ਧੰਨੇ ਨੇ ਉਹ ਪਰਮਾਤਮਾ ਲੱਭ ਲਿਆ ਜੇ ਆਪਣੇ ਅੰਦਰੋਂ। ਦੇਖੋ ਤਾਂ ਆਪਾਂ ਗੌਰ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਨਾ ਸਤ ਰੁੱਖੀ ਬਿਰਖੀ ਪੱਥਰ ਆਪਤ ਛਾਵੇ ਦੁੱਖ ਸਹੇ। ਕਹਿੰਦੇ ਇਹ ਪੱਥਰ ਰੁੱਖ ਤੇ ਆਪਣੇ ਆਪ ਦਾ ਤਰਾਸ਼ ਕਰਦੇ ਆ, ਜਦੋਂ ਇਹਨਾਂ ਨੂੰ ਕੋਈ ਤਰਾਸ਼ਦਾ ਹੈ, ਕੱਟਦਾ ਆ, ਤੇ ਦੁੱਖ ਸਹਿੰਦੇ ਆ। ਤੁਸੀਂ ਇਹਨਾਂ ਪੱਥਰਾਂ ਦੀ ਪੂਜਾ ਕਰਦੇ ਫਿਰਦੇ ਹੋ, ਤੁਹਾਡਾ ਮਨ ਪੱਥਰ ਆ, ਇਹਦੇ ਵਿੱਚੋਂ ਲੱਭੋ। ਫਿਰ ਵੇਖੋ ਕੀ ਕਿਹਾ ਗੁਰੂ ਸਾਹਿਬਾਂ ਨੇ, ਕਹਿੰਦਾ ਜਿਸ ਹੱਥ ਸਿੱਧ ਦੇਵੇ ਜੇ ਸੋਈ, ਜਿਸ ਨੂੰ ਦੇ ਇਸ ਆਏ ਮਿਲੇ। ਕਹਿੰਦਾ ਜਿਸ ਹੱਥ ਸਿੱਧ, ਕਹਿੰਦਾ ਜਿਹਦੇ ਹੱਥ ਚ ਕਾਮਯਾਬੀ ਹੈ, ਕਹਿੰਦੇ ਹੱਥ ਚ ਪਰਮਾਤਮਾ ਦਾ, ਕਹਿੰਦਾ ਜਿਸ ਨੂੰ ਦੇ, ਹਨਾ, ਜਿਹਨੂੰ ਦੇ ਦੇ। ਕਿਹਦੇ ਚੋਂ? 84 ਲੱਖ ਜੂਨ ਚੋਂ ਇੱਕ ਮਨੁੱਖ ਜਾਮਾ ਆ ਜਿਹਨੂੰ ਮੌਕਾ ਮਿਲਿਆ ਕਾਮਯਾਬ ਹੋਣ ਦਾ, ਹੋਰ ਕਿਸੇ ਕੋਲ ਨਹੀਂ ਹੈ। ਕਹਿੰਦਾ ਤੈਨੂੰ ਮੌਕਾ ਮਿਲਿਆ ਪਰਮਾਤਮਾ ਚ ਲੀਨ ਹੋਣ ਦਾ, ਤੈਨੂੰ ਮੌਕਾ ਮਿਲਿਆ ਕਾਮਯਾਬ ਹੋਣ ਲਾ ਇਸ ਸਫ਼ਰ ਚ, ਕਿ ਵਾਪਸ ਘਰ ਚਲਾ ਜਾ। ਤੇ ਕੀ ਕਹਿਣ ਲੱਗੇ? ਕਹਿੰਦਾ ਜਿਸ ਨੂੰ ਦੇ ਤਿਸ ਆਏ ਮਿਲੇ। ਕਹਿੰਦਾ ਜਿਸ ਸਰੀਰ ਦੇ ਅੰਦਰ, ਜਿਸ ਸਮੇਂ ਦੇ ਅੰਦਰ ਪਰਮਾਤਮਾ ਇਹ ਕਾਮਯਾਬੀ ਬਖਸ਼ਦਾ, ਦਿੰਦਾ ਕਿ ਤੂੰ ਕਾਮਯਾਬ ਹੋ ਸਕਦਾ ਹੈ, ਕਹਿੰਦੇ ਉਸ ਜਾਮੇ ਦੇ ਵਿੱਚ ਹੀ ਪਰਮਾਤਮਾ ਆ ਕੇ ਮਿਲਦਾ। ਇਹਦਾ ਮਤਲਬ ਪਰਮਾਤਮਾ ਇਕੱਲਾ ਮਨੁੱਖ ਜਾਮੇ 'ਚ ਮਿਲਦਾ, ਔਰ ਕਿਸੇ ਜਾਮੇ 'ਚ ਨਹੀਂ ਮਿਲਦਾ। ਭਈ ਪ੍ਰਾਪਤ ਮਾਨੁੱਖ ਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਹੈ, ਤੇਰੀ ਵਾਰੀ ਹੈ। ਰੱਬ ਦੇ ਗੌਰੀ ਨਹੀਂ ਕੀਤੀ, ਸੰਤ ਲੋੜ ਨਹੀਂ ਪਈ। ਫਿਰ ਗੁਰੂ ਜੀ ਕਹਿੰਦੇ ਮਿਲਦਾ ਕਿਹਨਾਂ ਨੂੰ, ਕੌਣ ਨੇ ਉਹ, ਇਸ ਜਨਮ ਦੇ ਅੰਦਰ ਵੀ ਕੌਣ ਨੇ ਉਹ? ਸਮਾਂ ਤੇ ਮਿਲ ਗਿਆ ਸਾਰਿਆਂ ਨੂੰ, ਪਰ ਕੌਣ ਨੇ ਉਹ? ਤੇ ਦੱਸਣ ਲੱਗੇ, ਨਾਨਕ ਤਾਂ ਕੋ ਮਿਲੇ ਵਡਾਈ, ਜਿਸ ਘੱਟ ਭੀਤਰ ਸ਼ਬਦ ਰਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਤਾਂ ਕੋ ਮਿਲੇ ਵਡਾਈ, ਕਹਿੰਦੇ ਸ਼ੋਭਾ ਉਹਨਾਂ ਨੂੰ ਮਿਲਦੀ ਹੈ, ਇਹ ਵਡਿਆਈ ਉਹਨਾਂ ਨੂੰ ਮਿਲਦੀ। ਕਹਿੰਦੇ ਕਿਹਨਾਂ ਨੂੰ? ਕਹਿੰਦੇ ਜਿਸ ਘੱਟ ਭੀਤਰ ਸ਼ਬਦ ਰਵੇ, ਕਹਿੰਦੇ ਜਿਹਦੇ ਮਨ ਦੇ ਅੰਦਰ, ਘੱਟ ਅੰਦਰ ਸ਼ਬਦ ਰਵੇ। ਰਵੇ ਦਾ ਮਤਲਬ ਕੀ ਹੈ? ਮੌਜੂਦ ਰਹਿਣਾ। ਰਵੇ ਕਹਿੰਦੇ ਮੌਜੂਦ ਰਹਿਣਾ, ਵਿਆਪਕ। ਠੀਕ ਹੈ, ਆਪਾਂ ਪਰਮਾਤਮਾ ਨੂੰ ਰਵੇ ਦੇ ਅੱਖਰ ਨਾਲ ਵਰਤਦੇ ਹਾਂ, ਵਿਆਪਕ ਹੈ, ਮੌਜੂਦ ਹੈ, ਸਭ ਥਾਂ 'ਤੇ ਮੌਜੂਦ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਦਾਤ ਉਹਨਾਂ ਨੂੰ ਮਿਲਦੀ ਹੈ, ਇਸ ਪੱਥਰ 'ਚੋਂ ਪਰਮਾਤਮਾ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਇਸ ਪੱਥਰ ਦੇ ਅੰਦਰ, ਮਨ ਦੇ ਅੰਦਰ, ਇਸ ਘੱਟ ਦੇ ਅੰਦਰ, ਇਸ ਜਗ੍ਹਾ ਦੇ ਅੰਦਰ, ਇਸ ਕਮਰੇ ਦੇ ਅੰਦਰ ਸ਼ਬਦ ਰਵੇ, ਸ਼ਬਦ 24 ਘੰਟੇ ਮੌਜੂਦ ਰਵੇ। ਕਹਿੰਦਾ ਪਾਪ ਕਿ ਉਸ ਪਰਮਾਤਮਾ ਦਾ ਸ਼ਬਦ, ਗੁਰਮੰਤਰ 24 ਘੰਟੇ ਮੌਜੂਦ ਰਵੇ, ਸਾਸ ਸਾਸ ਸਿਮਰੋ ਗੋਬਿੰਦ, ਇਸ ਬਿਰਤ ਤੱਕ ਪਹੁੰਚ ਜਾਣ, ਹਰ ਸਵਾਸ ਸ਼ਬਦ ਮੌਜੂਦ ਰਵੇ, ਹਰ ਸਵਾਸ ਨਾਮ ਸਿਮਰਨ ਚੱਲਦਾ ਰਵੇ। ਕਹਿੰਦਾ ਉਹਨਾਂ ਨੂੰ ਇਹ ਵਡਾਈ ਮਿਲਦੀ ਹੈ, ਉਹਨਾਂ ਨੂੰ ਪਰਮਾਤਮਾ ਆ ਕੇ ਮਿਲਦਾ। ਜਿਹੜੇ 2-4 ਮਿੰਟ ਲਾਏ ਉਹ ਵੀ ਕਾਹਦੇ ਲਈ? ਵਾਹਿਗੁਰੂ ਮੇਰਾ ਫਲਾਣਾ ਕੰਮ ਬਣ ਜਾਏ, ਵਾਹਿਗੁਰੂ ਧਮਕਾਉਣਾ ਕੰਮ ਬਣ ਜਾਵੇ। ਕਹਿੰਦਾ ਇਹਨੂੰ ਰੱਬ ਕਿੱਥੋਂ ਮਿਲ ਜਾਣਾ, ਕਿਉਂਕਿ ਸ਼ਬਦ ਤਾਂ ਮੌਜੂਦ ਹੀ ਹੈ ਨਹੀਂ ਅੰਦਰ। ਜੇ ਇਹਨਾਂ ਨੇ ਵਾਹਿਗੁਰੂ ਕਿਹਾ ਆ, ਰਾਮ ਰਾਮ ਕਿਹਾ, ਤੇ ਸੰਸਾਰੀ ਪਦਾਰਥਾਂ ਲਈ ਕਿਹਾ, ਧੰਨੇ ਵਾਂਗੂ ਥੋੜ੍ਹੀ ਕਿਹਾ। ਸੋ ਧਿਆਨ ਦੇਣ ਵਾਲੀ ਗੱਲ ਆ ਕਿ ਅਸੀਂ ਆਪਣੇ ਅੰਦਰੋਂ ਪਰਮਾਤਮਾ ਦੀ ਖੋਜ ਕਰ ਸਕਦੇ ਹਾਂ, ਪਰ ਕਰ ਉਦੋਂ ਸਕਦੇ ਹਾਂ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਦਾ ਉਹ ਸੱਚ ਦੀ ਤਾਂ ਪਛਾਣ ਕਰ ਸਕਦੇ ਹਾਂ ਕਿ ਸਾਡਾ ਮਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜੁੜ ਕੇ ਅਤੇ ਜੁਗਤੀ ਜਾਣ ਲਵੇ, ਅਤੇ ਅਸੀਂ ਸ਼ਬਦ ਨਾਲ ਜੁੜਨਾ ਕਿਵੇਂ, ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਨਾਮ ਸਿਮਰਨ ਕਰਨਾ। ਸੋ ਗੁਰੂ ਪਿਆਰਿਓ, ਜਿਨ੍ਹਾਂ ਦੇ ਅੰਦਰ ਇਹ ਸ਼ਬਦ ਮੌਜੂਦ ਰਹਿੰਦਾ, ਜਿਨ੍ਹਾਂ ਦੇ ਅੰਦਰ ਇਹ ਵਾਹਿਗੁਰੂ ਸ਼ਬਦ ਜਿਹੜਾ ਹੈ ਚਿੱਤ 'ਚ ਟਿਕ ਜਾਂਦਾ, ਰੋਮ ਰੋਮ 'ਚ ਵੱਸ ਜਾਂਦਾ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਇਹ ਵਡਿਆਈ ਮਿਲਦੀ ਹੈ, ਉਹਨਾਂ ਦਾ ਮਨ ਰੂਪੀ ਪੱਥਰ ਜਿਹੜਾ ਹੈ ਆਪਣੇ ਅੰਦਰੋਂ ਪਰਮਾਤਮਾ ਦੀ ਪਹਿਚਾਣ ਕਰ ਲੈਂਦਾ ਹੈ। ਸੁਬੜ ਭਾਗੇ ਹੋ ਕਰਮਾਂ ਵਾਲੇ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰਿਆ, ਉਹ ਇੱਥੇ ਸਮਾਪਤੀ ਕਰਦੇ ਪਿਤਾ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।